ਦੋਏਰਾ ਦੇਵਲੂਤ ਸੁਨ ਕਰਕੇ ਮਾਨਕ ਭੋਜਨ ਮੋਰ ਕਹੋ ਨ ਤਿਨਕੀ ਸ਼ਰਨੋ ਮਾਨੋ ਬਚਨ ਨ ਤੋਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿ ਪਾਵਨ ਭਗਤ ਵਚਨ ਕਿਰਪਾ ਨਿਧਾਨ ਸਤਿਗੁਰੂ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਦਰ ਹੋਤ ਜਹਾਂ ਸਿਮਰੇ ਸਭ ਸਾਗਰ ਜਹੇ ਮਿਲੇ ਸੁਰ ਸਾਦਰ ਸਾਦਰ ਤੇ ਬੜੇ ਆਤਮ ਗਿਆਨ ਬੜੀ ਵਿਸ਼ਿਆਦਬ ਕੋ ਬੜ ਬਾਦਰ ਬਾਦ ਹੈ ਸਿੱਖ ਨਰ ਸੋ ਜਿਨ ਜਾਣਿਓ ਨਹੀਂ ਸੋ ਇਹੀ ਜਗ ਕਾਦਰ ਕਾਦਰ ਹੈ ਜਮ ਕੋ ਤਿੰਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਨੌਵੇਂ ਪਾਤਸ਼ਾਹ ਸਤਿਗੁਰਾਂ ਦੇ ਪਵਿੱਤਰ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੇਵੜ ਅਵਰ ਨਾ ਕੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ ਸਾਧ ਸੰਗਤ ਜੀ ਬੜੇ ਵੱਡੇ ਭਾਗ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਦੇ। ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੇ ਦੱਸਿਆ ਵੀ ਜਿਹੜੇ ਗੁਰੂ ਕੇ ਚਰਨਾਂ ਚ ਆ ਕੇ ਪੈ ਜਾਂਦੇ ਨੇ ਢਹਿ ਪੈਂਦੇ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਨਮਸਕਾਰ ਕਰਕੇ ਕਹਿੰਦੇ ਨੇ ਹੇ ਦਾਤਾਰ ਅਸੀਂ ਮਾੜੇ ਹਾਂ ਚੰਗੇ ਹਾਂ ਤੁਹਾਡੇ ਹੀ ਹਾਂ ਬੁਰੇ ਭਲੇ ਹਮ ਸਾਰੇ ਤੇ ਉਹਨਾਂ ਗੁਰਸਿੱਖਾਂ ਦੇ ਮੱਥੇ ਦੇ ਲੇਖ ਜਿਹੜੇ ਨੇ ਉਹ ਵੱਡੇ ਹੋ ਜਾਂਦੇ। ਜਦੋਂ ਗੁਰੂ ਕੇ ਸਿੱਖ ਦਾ ਮੱਥਾ ਮਹਾਰਾਜ ਦੇ ਚਰਨਾਂ ਨਾਲ ਲੱਗਦਾ ਲੇਖ ਬਦਲ ਜਾਂਦੇ। ਦਸਵੇਂ ਪਾਤਸ਼ਾਹ ਕੋਲੋਂ ਇੱਕ ਫਕੀਰ ਨੇ ਪੁੱਛਿਆ ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਪੜ੍ਹਿਆ ਹਿੰਦੂ ਮੁਸਲਮਾਨ ਸਭ ਕਹਿੰਦੇ ਨੇ ਕਿ ਜੋ ਖੁਦਾ ਨੇ ਅੱਲਾ ਨੇ ਭਗਵਾਨ ਨੇ ਰੱਬ ਨੇ ਬੰਦੇ ਦੇ ਮੱਥੇ ਤੇ ਲਿਖ ਦਿੱਤਾ ਕੋਈ ਮਿਲਣਾ। ਮਹਾਰਾਜ ਕਹਿੰਦੇ ਫਕੀਰ ਜੀ ਠੀਕ ਹੈ ਏਦਾਂ ਹੀ ਹੈ ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹ ਵੱਧ ਘੱਟ ਨਹੀਂ ਸਕਦਾ ਉਵੇਂ ਹੀ ਆਉਣਾ। ਕਹਿੰਦਾ ਫਿਰ ਮਹਾਰਾਜ ਜਿਹੜਿਆ ਤੁਹਾਡੇ ਕੋਲ ਆ ਕੇ ਸਿੱਖ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਜੋਦੜੀਆਂ ਕਰਦੇ ਨੇ ਮੈਨੂੰ ਪੁੱਤਰ ਮਿਲ ਜਾਵੇ ਮੇਰੀ ਨੌਕਰੀ ਲੱਗ ਜਾਵੇ ਕਾਰੋਬਾਰ ਚੱਲ ਜਾਵੇ ਮੇਰਾ ਮੁਕੱਦਮਾ ਜਿੱਤਿਆ ਜਾਵੇ ਮੇਰੀ ਬਿਮਾਰੀ ਹਟ ਜਾਵੇ ਦੁੱਖ ਸੁੱਖ ਦੇ ਵਿੱਚ ਹਰ ਵੇਲੇ ਤੁਹਾਡੇ ਅੱਗੇ ਅਰਦਾਸਾਂ ਕਰੀ ਜਾਂਦੇ ਨੇ ਜੇ ਇਹਨਾਂ ਦੀ ਕਿਸਮਤ ਰੱਬ ਨੇ ਦੁੱਖ ਲਿਖਿਆ ਇਹਨਾਂ ਨੂੰ ਦੁੱਖ ਮਿਲਣਾ ਅਰਦਾਸ ਕਰਨ ਨਾਲ ਦੁੱਖ ਕਿਵੇਂ ਕੱਟਿਆ ਜਾਏਗਾ ਜੇ ਸੁੱਖ ਲਿਖਿਆ ਤੇ ਸੁੱਖ ਮਿਲ ਹੀ ਜਾਣਾ ਅਰਦਾਸ ਕਰਨਾ ਕੋਈ ਜ਼ਿਆਦਾ ਮਿਲ ਜਾਣਾ। ਸਤਿਗੁਰੂ ਜੀ ਇਹ ਦੱਸੋ ਇਹ ਕਿਉਂ ਇੱਦਾਂ ਕਰਦੇ ਨੇ। ਸਤਿਗੁਰੂ ਕਹਿਣ ਲੱਗੇ ਸੰਤ ਜੀ ਫਕੀਰ ਸਾਈ ਬਹੁਤ ਵਧੀਆ ਸਵਾਲ ਕੀਤਾ ਹੁਣੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਬੈਠੋ। ਆਪਣੇ ਮੁਨਸ਼ੀ ਨੂੰ ਸੱਦਿਆ ਤੇ ਆਪਣੀ ਮੋਹਰ ਜਿਹੜੀ ਦਸਵੇਂ ਪਾਤਸ਼ਾਹ ਹੁਕਮਨਾਮਿਆਂ ਤੇ ਲਾਉਂਦੇ ਸਨ ਉਹਦੇ ਕੋਲੋਂ ਮੰਗਵਾ ਕੇ ਦਫ਼ਤਰ ਵਿੱਚੋਂ ਫਕੀਰ ਨੂੰ ਕਹਿਣ ਲੱਗੇ ਆ ਦੇਖੋ ਜਰਾ ਤੇ ਲਿਖਿਆ ਕੀ ਹੈ। ਫਕੀਰ ਪੜ੍ਹਨ ਲੱਗਾ ਮੋਹਰ ਦੇ ਅੱਖਰ ਪੁੱਠੇ ਸਨ। ਕਹਿੰਦਾ ਜੀ ਪੜ੍ਹੇ ਨਹੀਂ ਜਾਂਦੇ ਮੋਹਰ ਦੇ ਅੱਖਰ ਪੁੱਠੇ ਹਨ। ਸਭ ਨੂੰ ਪਤਾ ਹੈ ਕਿ ਮੋਹਰਾਂ ਦੇ ਸਟੈਂਪ ਦੇ ਅੱਖਰ ਪੁੱਠੇ ਹੁੰਦੇ ਨਹੀਂ ਪੜ੍ਹੇ ਜਾਂਦੇ ਮਹਾਰਾਜ ਔਖੇ ਹੈ ਨਹੀਂ ਪੜ੍ਹੇ ਜਾਂਦੇ। ਮਹਾਰਾਜ ਕਹਿੰਦੇ ਸਿੱਧੇ ਕਰ ਦਿੰਦੇ ਆ ਸਿਆਹੀ ਲਾ ਕੇ ਕਾਗਜ਼ ਤੇ ਲਾ ਤਾ ਕਹਿੰਦੇ ਹੁਣ ਪੜ੍ਹੋ ਝੱਟ ਪੜ੍ਹ ਲਏ। ਮਹਾਰਾਜ ਕਹਿੰਦੇ ਹੁਣ ਸਿੱਧੇ ਹੋ ਗਏ ਕਹਿੰਦਾ ਹਾਂ ਜੀ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵ ਦੇ ਮੱਥੇ ਤੇ ਜੇ ਮਾੜੇ ਕਰਮ ਲਿਖੇ ਹੁੰਦੇ ਨੇ ਤਾਂ ਗੁਰੂ ਮਹਾਰਾਜ ਕੋਲ ਆ ਕੇ ਜਦੋਂ ਆਪਣਾ ਮੱਥਾ ਝੁਕਾਉਂਦਾ ਹੈ, ਗੁਰੂ ਦੇ ਚਰਨਾਂ ਨੂੰ ਆਪਣਾ ਮੱਥਾ ਲਾਉਂਦਾ ਹੈ, ਉਹਦੇ ਮੱਥੇ ਦੇ ਲੇਖ ਪੁੱਠੇ ਸਿੱਧੇ ਹੋ ਜਾਂਦੇ ਨੇ। ਸਾਧ ਸੰਗਤ ਦੇ ਚਰਨਾਂ ਦੀ ਧੂੜੀ ਚ ਸ਼ਕਤੀ ਹੈ। ਜਿਹੜੇ ਗੁਰੂ ਚਰਨਾਂ ਦੀ ਧੂੜੀ ਮੱਥੇ ਲਾਣਗੇ, ਪੁੱਠੇ ਲੇਖ ਸਿੱਧੇ ਹੋ ਜਾਣਗੇ। ਧੰਨ ਧੰਨ ਭਾਗ ਸੰਤ ਜਨਾ ਜੋ ਹਰਨਾਮਾ ਹਰ ਜਸ ਕਹਤੇ ਹਨ। ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਹਨ। ਭਗਤਾਂ ਸੰਤਾਂ ਦੇ ਸਭ ਦੇ ਭਾਗ ਵੱਡੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਦੇ ਹਨ। ਮਹਾਰਾਜ ਨੂੰ ਆਪ ਨੇ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਰਹੇ ਹੋ। ਪਰਮੇਸ਼ਰ ਸਰੂਪ ਪਾਰ ਬ੍ਰਹਮ ਅਵਤਾਰ ਜਗਤ ਨੂੰ ਤਾਰਦੇ ਹੋਏ ਐਸੇ ਦੇਸ਼ ਵਿੱਚ ਪਹੁੰਚੇ ਜਿੱਥੇ ਦੇਵਲੂਤ ਜੰਗਲ ਦਾ ਰਾਜਾ, ਰਾਕਸ਼ਾਂ ਦਾ ਰਾਜਾ, ਜਿਹੜਾ ਬੰਦੇ ਦਾ ਮਾਸ ਖਾ ਕੇ ਖੁਸ਼ ਹੁੰਦਾ ਸੀ, ਸਤਿਗੁਰਾਂ ਨੂੰ ਪਹਾੜ ਦੀ ਤਰਾਈ ਚ ਬੈਠਾ ਵੇਖ ਕੇ ਬੜਾ ਖੁਸ਼ ਹੋਇਆ। ਫਿਰ ਰਾਕਸ਼ਾਂ ਨੂੰ ਭੇਜਿਆ ਪਰ ਉਹ ਅੰਨੇ ਹੋ, ਦੁਬਾਰਾ ਭੇਜਿਆ ਫਿਰ ਅੰਨੇ ਹੋ ਗਏ, ਆਪ ਆਇਆ ਫਿਰ ਅੰਨੇ ਹੋ। ਵਜ਼ੀਰ ਸਿਆਣਾ ਸੀ, ਸੋਝੀਵਾਨ ਸੀ। ਉਸਨੇ ਆਖਿਆ, ਰਾਜਾ ਜੀ, ਜਿਨ੍ਹਾਂ ਨੂੰ ਆਪਾਂ ਖਾਣ ਜਾਂਦੇ ਹਾਂ ਇਹ ਖਾਣ ਜੋਗੇ ਨਹੀਂ ਹਨ, ਇਹ ਕੋਈ ਕਲਾਵਾਨ ਮਹਾਂਪੁਰਸ਼ ਸੰਤ ਰੱਬ ਦੇ ਪਿਆਰੇ ਸ਼ਕਤੀ ਵਾਲੇ ਪੁਰਸ਼ਾਂ, ਇਹਨਾਂ ਦੀ ਤੇ ਸ਼ਰਨ ਪੈਣਾ ਚਾਹੀਦਾ। ਅੱਗੋਂ ਰਾਜਾ ਕਹਿਣ ਲੱਗਾ, ਨਹੀਂ, ਬੰਦਾ ਮੇਰੀ ਖੁਰਾਕ ਹੈ, ਘੋੜਾ ਘਾਹ ਨਾਲ ਦੋਸਤੀ ਨਹੀਂ ਕਰ ਸਕਦਾ। ਜੇ ਘੋੜਾ ਘਾਹ ਨਾਲ ਦੋਸਤੀ ਕਰੇਗਾ ਭੁੱਖਾ ਮਰੇਗਾ। ਮੈਂ ਜੇ ਛੱਡ ਦਿਆਂ ਇਹਨਾਂ ਨੂੰ ਤੇ ਮੈਂ ਕੀ ਖਾਵਾਂ। ਉਹਦੇ ਬਚਨ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਭਾਈ ਬਾਲਾ ਜੀ ਨੇ ਜੋ ਸੁਣਾਏ ਸੀ ਗੁਰੂ ਅੰਗਦ ਦੇਵ ਜੀ ਨੂੰ, ਉਹਦਾ ਅਨੁਵਾਦ ਭਾਈ ਸੰਤੋਖ ਸਿੰਘ ਜੀ ਕਵੀ ਕਰ ਰਹੇ ਨੇ ਬੜੇ ਸੋਹਣੇ ਢੰਗ ਨਾਲ। ਪਿਆਰ ਨਾਲ ਸੁਣੋ, ਗੁਰੂ ਕੀ ਸੰਗਤ ਪਿਆਰ ਸਹਿਤ ਰਸਨਾ ਨੂੰ ਪਵਿੱਤਰ ਕਰੀਏ। ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਜੀਓ, ਕਿਰੇ ਵਾਏ ਗੁਰੂ ਸਾਹਿਬ ਜੀਓ, ਦੁਏਰਾ ਦੇਵਲੂਤ ਸੁਣ ਕਰਕੇ ਮਾਨਕ ਭੋਜਨ ਮੋਰ।
ਆਪਣੇ ਵਜ਼ੀਰ ਦੀ ਸਮਤ ਸੁਣ ਕੇ ਦੇਵਲੂਤ ਨੂੰ ਸਮਝ ਨਹੀਂ ਆਈ, ਅੱਗੋਂ ਕਹਿਣ ਲੱਗਾ ਵੀ ਮੈਂ ਤੇਰੀ ਗੱਲ ਨਹੀਂ ਮੰਨ ਸਕਦਾ, ਮੈਂ ਮਾਨਸ ਖਾਣਾ ਆਦਮੀ ਜਾਂ ਮੈਂ ਮਾਨਸ ਖਾਣਾ ਰਾਕਸ਼ਸ ਹਾਂ, ਬੰਦਾ ਤਾਂ ਮੇਰੀ ਖੁਰਾਕ ਹੈ, ਮੈਂ ਪਤਾ ਨੀ ਕਿੰਨੇ ਕੁ ਬੰਦੇ ਖਾਧੇ ਹੈ। ਜਿਹੜਾ ਬੰਦੇ ਦੇ ਮਾਸ ਵਿੱਚ ਸਵਾਦ ਹੈ ਉਹ ਦੂਸਰੇ ਜਾਨਵਰਾਂ ਚੋਂ ਨਹੀਂ ਆਉਂਦਾ। ਮਨੁੱਖ ਮੇਰਾ ਭੋਜਨ ਹੈ ਤੇ ਮੈਂ ਮਨੁੱਖ ਦਾ ਹੀ ਭੋਜਨ ਖਾਂਦਾ ਹਾਂ।
ਗਹੋ ਨ ਤਿਨ ਕੀ ਸ਼ਰਨੋ ਮਾਨੋ ਬਚਨ ਨ ਤੋਰ।
ਹੇ ਵਜ਼ੀਰ, ਤੇਰੀ ਗੱਲ ਮੈਂ ਨਹੀਂ ਮੰਨ ਸਕਦਾ, ਮੈਂ ਉਹਨਾਂ ਦੀ ਸ਼ਰਨ ਚ ਨਹੀਂ ਪੈ ਸਕਦਾ ਕਿਉਂਕਿ ਉਹ ਤੇ ਮੇਰੀ ਖੁਰਾਕ ਨੇ, ਤੇ ਆਪਣੀ ਖੁਰਾਕ ਛੱਡ ਕੇ ਉਹਨੂੰ ਮੱਥਾ ਟੇਕੀ ਜਾਣਾ ਖਾਣਾ ਨਹੀਂ, ਇਹਦਾ ਮੂਰਖਪੁਣਾ ਹੈ। ਘੋੜਾ ਘਾਹ ਹੀ ਖਾਏਗਾ, ਦੋਸਤੀ ਨਹੀਂ ਕਰੇਗਾ, ਤੇ ਸ਼ੇਰ ਮਾਸ ਖਾਏਗਾ ਉਹ ਦੋਸਤੀ ਨਹੀਂ ਕਰੇਗਾ। ਮੈਂ ਰਾਕਸ਼ਸ ਹਾਂ, ਕੋਈ ਮੇਰੀ ਖੁਰਾਕ ਖੀਰ ਖੰਡ ਕੜਾਹ ਦੀ ਨਹੀਂ ਹੈ, ਮੇਰੀ ਖੁਰਾਕ ਬੰਦੇ ਦਾ ਮਾਸ ਤੇ ਮੈਂ ਉਹੀ ਖਾਣਾ ਹੈ, ਤੇਰਾ ਬਚਨ ਨਹੀਂ ਮੰਨਣਾ।
ਜੋ ਪਈ ਕੈਸੇ ਹੈ ਦੇਖੋ ਮੈਂ ਜਾਏ, ਯੂ ਕਹਿ ਆਪ ਚਲਾ ਤੁਨ ਰਾਏ।
ਕਹਿੰਦਾ ਚੱਲ ਦੇਖਦੇ ਹਾਂ ਕੌਣ ਹੈ, ਦੇਖਦੇ ਹਾਂ ਕੈਸੇ ਹੈ, ਕਿਹੋ ਜਿਹੇ ਨੇ। ਕਹਿੰਦੇ ਬੜੇ ਸ਼ਕਤੀ ਵਾਲੇ ਨੇ, ਬੜੇ ਕਰਾਮਾਤੀ ਨੇ, ਮੈਂ ਵੀ ਤਾਂ ਦੇਖਾਂ। ਤੁਸੀਂ ਸਾਰੇ ਮੁੜ ਮੁੜ ਕੇ ਆਈ ਜਾਂਦੇ ਹੋ, ਤੁਹਾਨੂੰ ਡਰ ਲੱਗਦਾ, ਮੈਨੂੰ ਤਾਂ ਨਹੀਂ ਕੋਈ ਡਰ ਲੱਗਦਾ, ਚੱਲ ਕੇ ਮੈਂ ਦੇਖਦਾ ਹਾਂ।
ਸਭ ਰਾਖਸ਼ ਜਾਂ ਕੇ ਸੰਗਾ ਜਨ ਗਿਰ ਆਵਤ ਮੇਚਕ ਅੰਗਾ।
ਕਾਲੇ ਕਾਲੇ ਸ਼ਾਹ, ਕਾਲੇ ਵੱਡੇ ਵੱਡੇ ਕੱਦਾਂ ਵਾਲੇ ਰਾਖਸ਼, देवदूत दे नाल तुरे आउंदे इंज लगदा जिवें काले पहाड़ तुरे आउंदे होण।
चल कर आए जबै समीपा अंधे पए सहते अवनीपा।
जदों तुरदे तुरदे चलदे चलदे महाराज दे नेड़े आ गए। राजा भी अन्ना हो गया ते राक्षस भी अन्ने हो दिसदा ही कुछ नहीं, अखां काम नहीं कर दिया, सामने नेरा छा गया।
एक मंत्री को देत दिखाई और फिर भूले ते छाई।
कोई इधर पहाड़ दे पत्थर ने टक्कर खा के डिग रहा है ते कोई इधर कोई ओह जा रहा है, कोई पिछा नूं मुड़ी जांदा है, अन्या दी तरह हाथ पैर मारांगा। एक मंत्री नूं दिसदा क्योंकि साध संगत जी ਇਹ ਗਿਆਨ ਦੀਆਂ ਗੱਲਾਂ ਨੇ, ਸ਼ਰਧਾ ਵਾਲੇ ਕੋਲ ਅੱਖਾਂ ਹੁੰਦੀਆਂ ਨੇ, ਨਾਸਤਕ ਅੰਨਾ ਹੁੰਦਾ। ਸ਼ਰਧਾਵਾਨ ਨੂੰ ਦਿਸਦਾ, ਨਾਸਤਕ ਨੂੰ ਨਹੀਂ ਦਿਸਦਾ। ਜਿਹੜਾ ਮਹਾਰਾਜ ਤੇ ਭਰੋਸਾ ਰੱਖੇਗਾ ਉਹਦੀਆਂ ਅੱਖਾਂ ਅੰਦਰਲੀਆਂ ਵੀ ਖੁੱਲ ਜਾਣਗੀਆਂ ਤੇ ਜਿਹੜਾ ਮਹਾਰਾਜ ਤੇ ਨਿਸ਼ਚਾ ਨਹੀਂ ਰੱਖੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਰੂਪ ਕਰਕੇ ਨਹੀਂ ਪੂਜੇਗਾ, ਗੁਰਬਾਣੀ ਨੂੰ ਗੁਰੂ ਨਹੀਂ ਮੰਨੇਗਾ। ਸਾਕਸ਼ਾਤ ਪਰਮੇਸ਼ਰ ਦਾ ਰੂਪ ਗੁਰੂ ਗ੍ਰੰਥ ਸਾਹਿਬ ਹੈ, ਪਰ ਜੇ ਕੋਈ ਸ਼ੰਕਾ ਕਰੇ ਉਹ ਅੰਨਾ ਹੋ ਜਾਏਗਾ, ਉਹਨੂੰ ਦਿਸਣਾ ਹੀ ਨਹੀਂ। ਆ ਬਹੁਤੀ ਦੁਨੀਆਂ ਅੱਜ ਅੰਨੀ ਹੋਈ ਫਿਰਦੀ, ਭਟਕ ਰਹੀ ਹੈ, ਟੱਕਰਾਂ ਖਾ ਰਹੀ ਹੈ, ਦੁਖੀ ਹੋ ਰਹੀ ਹੈ, ਮਹਾਰਾਜ ਦੀ ਸ਼ਰਨ ਨਹੀਂ ਆਉਂਦੇ, ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝਦੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪਤਾ ਹੀ ਨਹੀਂ ਵੀ ਕਿੰਨੀ ਮਹਾਨ ਸ਼ਕਤੀ ਹੈ, ਅੰਨੇ ਹੋਏ ਫਿਰਦੇ। ਜਿਹਨਾਂ ਨੂੰ ਪਤਾ ਉਹਨਾਂ ਦੀ ਅੱਖਾਂ ਖੁੱਲੀਆਂ ਦਿਸਦਾ, ਇਹ ਤਾਂ ਰੱਬ ਬੈਠਾ, ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਦੇਵੜ ਅਵਰਣ। ਮੰਤਰੀ ਨੂੰ ਦਿਸਦਾ ਸੀ ਕਿਉਂਕਿ ਉਹਦੇ ਅੰਦਰ ਸ਼ਰਧਾ ਰੂਪੀ ਅੱਖਾਂ ਸਨ, ਬਾਕੀ ਸਾਰੇ ਅੰਨੇ ਹੋ ਗਏ।
ਸਭੈ ਸਚਿਵ ਨੇ ਗਿਰਾ ਉਚਾਰੀ, ਕਿਆ ਭੂਪਤ ਸੁਧ ਐ ਤੁਮਾਰੀ।
ਮੰਤਰੀ ਬੋਲਿਆ, ਰਾਜਾ ਜੀ ਕੀ ਹਾਲ ਹੈ, ਕੀ ਗੱਲ ਤੁਸੀਂ ਕਹੀ, ਤੁਹਾਨੂੰ ਕੀ ਹੋ ਰਿਹਾ, ਤੁਹਾਡੀ ਸੋਝੀ, ਤੁਹਾਡੀ ਅਕਲ, ਤੁਹਾਡਾ ਆਪਣੇ ਆਪ ਨੂੰ ਸੰਭਾਲ ਵੀ ਰਹੇ ਹੋ ਕਿ ਨਹੀਂ, ਹਾਲ ਚਾਲ ਸੁਣਾਓ ਆਪਣਾ, ਤੁਸੀਂ ਏਦਾਂ ਕਿਉਂ ਕਰ ਰਹੇ ਹੋ ਵੀ ਕੋਈ ਇੱਧਰ ਨੂੰ ਡਿੱਗਦਾ ਹੈ, ਇੱਕ ਦੂਜੀ ਨੂੰ ਏਦਾਂ ਫੜਦੇ ਜਿਵੇਂ ਅੰਨੇ ਫਿਰ ਫੜਦੇ ਆ, ਵੀ ਸਾਰੇ ਅੱਖਾਂ ਦੇ ਹੁੰਦਿਆਂ ਵੀ ਅੰਨੇ ਹੋ ਗਏ, ਕੀ ਹਾਲ ਹੈ ਤੁਹਾਡਾ।
ਸੂਤੇ ਚਲਤ ਨਾ ਜਾਵੋ ਕੂਲੇ, ਅਜੋ ਵੀ ਹੋ ਮੋਏ ਅਨਕੂਲੇ।
ਸਿੱਧੇ ਚੱਲੋ, ਭੁੱਲੋ ਨਾ, ਅਜੇ ਵੀ ਮੇਰੀ ਗੱਲ ਮੰਨ ਲਓ, ਰਾਹ ਤਾਂ ਸਿੱਧਾ ਪਰ ਬੰਦਾ ਭੁੱਲਿਆ ਹੋਇਆ। ਆਖੋ ਸਤਨਾਮ। ਕਿਸੇ ਸਤ ਪੁਰਸ਼ ਦੀ, ਕਿਸੇ ਚੰਗੇ ਬੰਦੇ ਦੀ, ਕਿਸੇ ਬੰਦਗੀ ਵਾਲੇ ਦੀ ਗੱਲ ਮੰਨ ਲਈ ਹੈ ਤੇ ਗੱਲ ਬਣ ਸਕਦੀ ਹੈ, ਪਰ ਅਸੀਂ ਕਹਿੰਦੇ ਮੈਂ ਨਾ ਮਾਨੂੰ, ਉਹਦੀ ਗੱਲ ਭਲਾ ਕਿਉਂ ਮੈਂ ਮੰਨਾਂ, ਭਾਵੇਂ ਉਹ ਚੰਗੀ ਕਹਿ ਰਿਹਾ ਪਰ ਮੈਂ ਉਹਦੀ ਨਹੀਂ ਮੰਨਣੀ। ਇਹ ਇਨਸਾਨ ਦੀ ਢੀਠ ਪੁਣੇ ਦੀ ਆਦਤ ਹੈ, ਹੱਠ ਹੈ, ਵੀ ਸ਼ਰੀਕਾ ਚੰਗੀ ਗੱਲ ਨਹੀਂ ਮੰਨਣੀ। ਦਸਮ ਪਾਤਸ਼ਾਹ ਨੇ ਇੱਕ ਚਰਿੱਤਰ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਮਹਾਰਾਜ ਕਹਿੰਦੇ ਇੱਕ ਜਨਾਨੀ ਹਮੇਸ਼ਾ ਪੁੱਠੀ ਤੁਰਿਆ ਕਰਦੀ ਸੀ, ਘਰ ਵਾਲੇ ਨੇ ਜਿਹੜਾ ਵੀ ਕੰਮ ਕਹਿਣਾ ਉਹਨੇ ਉਲਟਾ ਹੀ ਕਰਨਾ। ਘਰ ਵਾਲਾ ਬੋਲਿਆ, ਐਤਕੀ ਆਪਣੇ ਆਮਦਨ ਘੱਟ ਹੋਈ ਹੈ, ਜ਼ਿਮੀਦਾਰ ਲੋਕ ਸਨ। ਆਹ ਜ਼ਿਲ੍ਹਾ ਫਿਰੋਜ਼ਪੁਰ ਦੀ ਘਟਨਾ ਹੈ, ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਚ ਇੱਧਰ ਦੀ ਗੱਲ ਹੈ। ਤੇ ਹਰੀਕਾ ਪੱਤਨ ਸੁਣਿਆ ਹੋਏਗਾ ਤੁਸੀਂ, ਜਿੱਥੇ ਦੋ ਦਰਿਆ ਇਕੱਠੇ ਹੁੰਦੇ ਉੱਥੋਂ ਦੀ ਗੱਲ ਹੈ। ਉਹਦੇ ਨੇੜੇ ਉਹਦਾ ਪਿੰਡ ਸੀਗਾ ਤੇ ਉਹ ਕਹਿਣ ਲੱਗਾ ਵੀ ਐਤਕੀ ਫਸਲ ਕੋਈ ਨੀ ਚੰਗੀ ਹੋਈ, ਆਪਾਂ ਸਰਾਧ ਨਹੀਂ ਕਰਨਾ, ਰਾਤ ਤੇ ਖਰਚਾ ਹੁੰਦਾ। ਕਹਿੰਦਾ ਆਪਣੇ ਖਾਣ ਜੋਗੇ ਦਾਣੇ ਨੀ ਐਵੇਂ। ਉਹ ਕਹਿੰਦੀ ਨਾ, ਸਰਾਧ ਤੇ ਜ਼ਰੂਰ ਕਰਨਾ। ਕਹਿੰਦਾ ਚੰਗਾ ਫਿਰ ਪੰਜ ਪੰਡਿਤ ਨਹੀਂ ਸੱਦਣੇ, ਇੱਕੋ ਹੀ ਸੱਦਣਾਂਗੇ। ਕਹਿੰਦੀ ਨਹੀਂ, ਪੰਜ ਤੋਂ ਵੀ ਜ਼ਿਆਦਾ ਹੀ ਸੱਦਣੇ, ਸੱਤ ਹੀ ਸੱਦਣੇ। ਕਹਿੰਦੀ ਕਹਿੰਦਾ ਚੰਗਾ ਫਿਰ ਸਾਦੀ ਰੋਟੀ ਬਣਾ ਲਈ, ਦਾਲ ਫੁਲਕਾ। ਕਹਿੰਦੀ ਨਹੀਂ, ਖੀਰ ਵੀ ਬਣਾਉਣੀ ਹੈ ਤੇ ਕੜਾਹ ਵੀ ਬਣਾਉਣਾ ਤੇ ਪੂੜੀਆਂ ਵੀ ਕੱਢਣੀਆਂ ਨੇ, ਸਬਜ਼ੀਆਂ ਵੀ ਦੋ ਦੋ ਬਣਾਉਣੀਆਂ ਤੇ ਦਾਲਾਂ ਵੀ ਦੋ ਦੋ ਬਣਾਉਣੀ। ਉਹਨੇ ਆਖਿਆ ਭਾਣਾ ਮੰਨਣਾ ਪੈਂਦਾ ਸੀ ਉਹਨੂੰ ਵਿਚਾਰੇ ਨੂੰ ਜੋ ਕਹਿੰਦੀ ਸੀ, ਕਿਉਂਕਿ ਉਹਨੇ ਉਲਟਾ ਹੀ ਤੁਰਨਾ ਹੁੰਦਾ ਸੀ। ਕਹਿੰਦੇ ਫਿਰ ਉਹਨੇ ਸਰਾਧ ਵਗੈਰਾ ਕਰ ਲਿਆ। ਸਰਾਧ ਪਿੱਛੋਂ ਪਿੰਡ ਤਾਰਦੇ ਨੇ ਦਰਿਆ ਤੇ ਜਾ ਕੇ, ਪਿੰਨੇ ਬਣਾ ਕੇ ਪਿੰਡੇ ਉਹ ਪਿੱਤਰਾਂ ਦੇ ਨਿਮਿੱਤ ਦਰਿਆ ਵਿੱਚ ਰੋੜਦੇ ਨੇ, ਪਿੰਡ ਤਾਰਨੇ। ਕਹਿੰਦਾ ਆਪਾਂ ਐਤਕੀ ਪਿੰਡ ਤੇ ਤਾਰਨ ਦੀ ਖੇਚਲ ਨਾ ਹੀ ਕਰੀਏ, ਟਾਈਮ ਇੰਨਾ ਖਰਾਬ ਹੋਇਆ। ਕਹਿੰਦੀ ਨੀ, ਪਿੰਡ ਤਾਰਨ ਜ਼ਰੂਰ ਜਾਣਾ। ਗੱਡਾ ਜੋੜ ਲਿਆ, ਦੋਵੇਂ ਜੀ ਪਿੰਡ ਬਣਾ ਕੇ ਉਥੇ ਪਹੁੰਚ ਗਏ ਜਿੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਹਰੀ ਕੇ ਪੱਤਣ। ਉਥੇ ਦੋਵੇਂ ਪਾਸਿਆਂ ਤੋਂ ਪਾਣੀ ਦਾ ਬੜਾ ਜ਼ੋਰ ਪੈਂਦਾ ਸੀ। ਹੁਣ ਤਾਂ ਉਥੇ ਡੈਮ ਬਣ ਗਿਆ ਨਾ, ਪਹਿਲਾਂ ਦਰਿਆ ਸਿੱਧੇ ਚੱਲਦੇ ਸੀ, 12 ਮਹੀਨੇ 30 ਦਿਨ ਵੇਗ ਰਹਿੰਦਾ ਸੀ। ਕਹਿੰਦੇ ਦਰਿਆ ਚੱਲ ਰਿਹਾ ਸੀ, ਉਹ ਘਰ ਵਾਲਾ ਕਹਿਣ ਲੱਗਾ ਵੀ ਇੰਜ ਕਰ ਜਾਂ ਮੈਂ ਪਿੰਡ ਤਾਰ ਦੇਣਾ। ਕਹਿੰਦੀ ਜੀ ਤੂੰ ਨੀ ਤਾਰਨੇ, ਮੈਂ ਹੀ ਤਾਰਾਂਗੀ। ਕਹਿੰਦੇ ਚੰਗਾ, ਫਿਰ ਬੇੜੀ ਚ ਬਹਿ ਕੇ ਜਾ ਕੇ ਤਾਰਿਆ। ਕਹਿੰਦੀ ਨੀ, ਬੇੜੀ ਚ ਨੀ ਬਹਿਣਾ, ਬਲਦ ਦੀ ਪੂਛ ਫੜ ਕੇ ਹੀ ਜਾਵਾਂਗੀ। ਬੈਲ, ਕਿਉਂਕਿ ਪਾਣੀ ਚ ਗੋਕਾ ਤਰ ਲੈਂਦਾ ਨਾ, ਉਹ ਗੋਕੇ ਜਾਨਵਰ ਜਿਹੜਾ ਡੁੱਬਦਾ ਨੀ, ਜਿਹੜਾ ਮੱਝ ਵਗੈਰਾ ਇਹ ਥੱਲੇ ਨੂੰ ਟੁੱਬੀ ਮਾਰ ਜਾਂਦੀ ਤੇ ਗੋਕਾ ਜਿਹੜਾ ਉਹ ਤਾਰੂ ਉੱਪਰੋਂ ਤਰਦਾ। ਬਲਦ, ਕਹਿੰਦੇ ਬੈਲ ਦੀ ਪੂਛ ਫੜਾਂਗੀ। ਬਲਦ ਦੀ ਪੂਛ ਫੜ ਕੇ ਤੁਰ ਪਈ। ਉਹਨੇ ਪਿੱਛੋਂ ਆਵਾਜ਼ ਮਾਰ ਕੇ ਆਖਿਆ, ਉਰਾ ਹੀ ਨੇੜੇ ਹੀ ਕਰ, ਤਾਰਦੇ ਹੀ ਅੱਗੇ ਉਹ ਪਾਣੀ ਜ਼ੋਰ ਚ ਹੈ, ਦੋਵੇਂ ਇਕੱਠੇ ਜੋ ਪੈਂਦੇ ਆ ਦੋਵੇਂ ਪਾਸਿਓਂ ਬਿਆਸਾ ਤੇ ਸਤਲੁਜ। ਕਹਿੰਦੀ ਨਹੀਂ, ਉਹ ਜਿੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ, ਮੈਂ ਤੇ ਉੱਥੇ ਹੀ ਜਾਵਾਂਗੀ। ਉਹ ਲੈ ਕੇ ਬਲਦ ਨੂੰ ਉੱਥੇ ਤੁਰ ਗਈ। ਪਿੱਛੋਂ ਉਹਨੇ ਆਵਾਜ਼ ਮਾਰੀ ਵੀ ਪੂਛ ਪੱਕੀ ਤਰ੍ਹਾਂ ਫੜ ਕੇ ਰੱਖੀ। ਉਹ ਛੱਡ ਦਿੱਤੀ ਪੂਛ, ਉਹ ਰੁੜ ਗਈ। ਮਹਾਰਾਜ ਦਸਵੇਂ ਪਾਤਸ਼ਾਹ ਨੇ ਕਥਾ ਆਪਣੀ ਬਾਣੀ ਚ ਲਿਖੀ ਹੈ ਚਰਿੱਤਰਾਂ ਵਿੱਚ। ਕਹਿੰਦੇ ਰੁੜ ਗਈ ਨਾ ਤੇ ਜੱਟ ਉਧਰੋਂ ਜਿਧਰੋਂ ਪਾਣੀ ਆ ਰਿਹਾ ਸੀ ਉਧਰ ਨੂੰ ਰੌਲਾ ਪਾਉਂਦਾ ਜਾਵੇ, ਕਹਿੰਦਾ ਮੇਰੀ ਜਨਾਨੀ ਰੁੜ ਗਈ ਹੋਏ, ਮੇਰੀ ਜਨਾਨੀ ਰੁੜ ਗਈ। ਲੋਕ ਕਹਿੰਦੇ ਰੁੜੀ ਹੋਏਗੀ ਤੇ ਪਰਾਂ ਨੂੰ ਗਈ ਹੋਣੀ ਜਿੱਧਰ ਪਾਣੀ ਹੈ, ਉਹ ਤਾਂ ਨੂੰ ਜਾਂਦਾ। ਕਹਿੰਦਾ ਨੀ, ਉਹ ਜਾਂਦੀ ਦੂਜੇ ਪਾਸੇ ਨੂੰ ਸੀ। ਤੋ ਇਸ ਤਰ੍ਹਾਂ ਦੇ ਲੋਕ ਹੁੰਦੇ ਸਾਡੇ ਵਰਗੇ, ਉਲਟਾ ਹੀ ਤੁਰਦੇ ਹੈ। ਕੋਈ ਗੱਲ ਕਿਸੇ ਚੰਗੇ ਮਹਾਤਮਾ ਦੀ, ਸਾਧੂ ਦੀ ਸਿੱਖਿਆ ਉਹਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਭਟਕਦੇ ਰਹਿੰਦੇ ਸਾਰੀ ਦਿਨ। ਮੰਤਰੀ ਕਹਿਣ ਲੱਗਾ, ਕਿਉਂ ਐਵੇਂ ਜਿੱਦ ਕਰਦੇ ਹੋ ਰਾਜਾ ਜੀ, ਛੱਡੋ ਮੇਰੀ ਗੱਲ, ਮੰਨੋ, ਅੱਖਾਂ ਖੁੱਲ ਜਾਣਗੀਆਂ। ਸ਼ਰਧਾ ਦੀਆਂ ਅੱਖਾਂ ਖੁੱਲਣੀਆਂ ਪੈਣੀਆਂ ਨੇ, ਵਿਸ਼ਵਾਸ ਕਰਨਾ ਪੈਣਾ। ਜਿਨ੍ਹਾਂ ਦੇ ਕੋਲ ਚੱਲੇ ਹੋ ਉਹ ਬੰਦੇ ਨਹੀਂ ਹਨ, ਉਹ ਭਗਵਾਨ ਦਾ ਰੂਪ ਹਨ, ਉਹਨਾਂ ਦੀ ਸ਼ਰਨ ਪੈ ਜਾਓ। ਹਾਂਜੀ,
ਪੈ ਕਰ ਡਰ ਪਿਓ ਰਾਖਿ ਰਾਜਾ, ਬੋਲਿਓ ਬਚਨ ਧਰੇ ਬੋਲ ਲਾਜਾ।
ਬਸ ਫਿਰ ਪੈ ਆ ਗਿਆ, ਕਿਉਂਕਿ ਇਨਸਾਨ ਜਿਹੜਾ ਨਾ ਚਮਤਕਾਰ ਨੂੰ ਨਮਸਕਾਰ ਕਰਦਾ। ਮੱਛੀ ਹਮੇਸ਼ਾ ਪੱਥਰ ਚੱਟ ਕੇ ਪਿੱਛੇ ਮੁੜਦੀ ਹੈ, ਨਹੀਂ ਤਾਂ ਇਹ ਇਨਸਾਨ ਕਿੱਥੇ ਸਮਝਣ ਵਾਲਾ। ਖਾਸ ਕਰਕੇ ਜਿਹਦੀ ਬਿਰਤੀ ਰਾਕਸ਼ਾਂ ਵਾਲੀ ਹੋਵੇ, ਬੰਦਾ ਹੀ ਰਾਕਸ਼ ਹੁੰਦਾ, ਬੰਦਾ ਹੀ ਦੇਵਤਾ ਹੁੰਦਾ। ਦਸਵੇਂ ਪਾਤਸ਼ਾਹ ਨੇ ਲਿਖਿਆ, ਸਾਧ ਕਰਮ ਜੇ ਪੁਰਖ ਕਮਾਈ, ਨਾਮ ਦੇਵਤਾ ਜਗਤ ਕਮਾਈ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂ ਕੋ ਜਗਤਾ ਰਹੀ। ਚੰਗੇ ਕੰਮ ਕਰੇ ਤੇ ਦੇਵਤਾ, ਮਾੜੇ ਕੰਮ ਕਰੇ ਤੇ ਰਾਕਸ਼। ਤੋ ਜਿਹਨਾਂ ਦੀ ਰਾਕਸ਼ ਬਿਰਤੀ ਹੁੰਦੀ ਹੈ ਉਹ ਉਦੋਂ ਹੀ ਬਾਜ ਆਉਂਦੇ ਜਦੋਂ ਸਿਰ ਤੇ ਛਿੱਤਰ ਪੈਂਦੇ ਆ। ਬਿਨਾਂ ਛਿੱਤਰਾਂ ਦੇ ਉਹਨਾਂ ਨੂੰ ਨਹੀਂ ਅਕਲ ਆਉਂਦੀ। ਜਦੋਂ ਐਨ ਵੇਖ ਲਿਆ ਨਾ ਚਮਤਕਾਰ, ਅੰਨੇ ਹੋ ਕੇ ਫਿਰ ਡਰਿਆ ਰਾਜਾ, ਭੈ ਕਰਕੇ ਬੋਲਿਆ,
ਹੇ ਮੰਤਰੀ ਜੈਸਾ ਤੂੰ ਕਹੇ ਤੈਸੋ ਹੀ ਪੂਰਨ ਏਹੇ।
ਕਹਿਣ ਲੱਗਾ, ਮੰਤਰੀ ਜੀ ਜਿਵੇਂ ਤੂੰ ਕਹਿੰਦਾ ਨਾ, ਵਾਕਈ ਇਹ ਸੰਤ ਉਦਾਂ ਦਾ ਹੀ ਹੈ। ਹੁਣ ਸਮਝ ਆਏ, ਪਹਿਲਾਂ ਦੇਖੋ ਕਿੰਨੀ ਵਾਰੀ ਜ਼ੋਰ ਲਾਇਆ, پورا سفر تے پہنچیا، آپ آیا بھی میں کھا کے آواں گا، پر جد سارا مہاراج کا جاہو جلال تک لیا پھر کہندا بھی واقعی یہ سنت پورے ہن،
دو ایرا اب مجھ درشن دیں جے چرن چرن ہو جاؤں،
کہن لگا جے ہن مینو اے کرپا کر دینا، مینو درشن دے دین تا میں انہاں دے پیر پھڑ لاں گا، ہن کہندا پہلا کہندا سی کھاواں گا، ہن کہندا جے اکھاں کھل گئیاں نا، جے انہاں دی کرپا ہو گئی، جے درشن ہو گئے تے پیر پھڑاں گا، چرنا دے سر دھر کے متھا ٹیکاں گا،
درشن دا سیوا کروں سدا جپوں تن ناؤں،
شردا نال میں انہاں دی سیوا کراں گا، سدا انہاں دا نام جپاں گا، سدا میں سمرن کراں گا،
کیوں پئی دین پیو نرپ سچیو بچارا شدھ آتم جب نیارا،
جدو منتری نے ویکھیا بھی راجہ ہن چک گیا، راجے دی آکڑ ٹوٹ گئی ہے، ہنکار مٹ گیا، دین منا ہو گیا، وچار کر کے شدھ انتشکرن دے نال
سب گمنیوں شری گرو اگاری بند ہاتھ دوے بنے اچاری،
راجے دی آتما شدھ ہو گئی ہے، اے وچار کر کے منتری شری گرو نانک دیو صاحب جی دے کول گیا،
پورن پورک سدا ابناشی گت دائک کاتت جم پھاسے،
اے شری گرو مہاراج جی تسی مکتی دے داتے ہو، سکھاں دے داتے ہو، گت دائک ہو اور جمع دی پھانسی کٹن والے ہو، جیڑا تہاڈی شرن آ جاوے اونوں بخشن والے ہو، سد بخشند سدا مہربان سبنا دے آدار، مہاراج تسی مکتی دے داتے ہو، بندن کٹن والے ہو،
سنت روپ سب کے سکھ دائی اب پرتیت تمہاری آئی،
مہاراج تسی سنت روپ ہو، سب نو سکھ دین والے ہو، اور پہلا ساڈے راجے نو بھروسہ نہیں سی اس گل دے اتے، پر ہوں ان سارے دیا اکھاں کھل گئی، انہوں نے سمجھ آ گئی کہ تسی دکھاں نو دور کرن والے تے سکھاں دے داتے ہو،
ان پر میرے درشت نج کیجے پرگٹ بھوپ کو درشن دیجے،
بھروسہ ہو گیا اس کر کے ہوں انہاں نو اپنے پرگٹ روپ وچ درشن دیو، آپ دے درشن کر کے جیو دے جنم مرن دے چکر کٹے جاندے ہیں، میر کرو بخشش کرو ستگرو جی،
سنی اکپت سچیو کی بانی بنے دیکھ بولے گن کھانی،
جدوں منتری دی گال سنی، منتری دی گال وچ نشکپٹتا سی، سات سنگ جی سادھو کول کدی بھی گل کرنی ہے کپٹ تو رہت ہو کے سر لے دے نال کرو، جنی کی لوڑ ہے اونی گل کرو، سادھو دیالو ہوندا، منتری نے جو کچھ کیا نشکپٹ ہو کے کیا، دین منع ہو کے کیا، مہاراج سچے پاتشاہ جی دی گل سن کے کرپا دے گھر وچ آئے،
بھوپت لوچن کھولو نیکے دیکھو ہم دش این جی کے،
کرپا دے گھر وچ آ کے بولے راجا اکھاں کھولو نیتر کھولو، اسی تیرے کول بیٹھے تیرے پاس دیکھتا سہی، سات سنگت جی پرماتما ہر بندے دے کول بیٹھا ہے، کیڑی دے کول بھی، ہاتھی دے کول بھی، سب دے کول پرماتما ہے، پر صرف اکھاں تے پڑدا ہے، اکھاں کھولن دی لوڑ ہے، اے اکھاں نہیں ہور اکھاں نے، نانک سے اکھڑیاں بیانا جنہیں ڈسندو ماں پری، جنہاں نے میرا پربھو دیکھنا ہے وہ اکھاں دوسریاں نے، شردا دیاں بھگتی دیاں بھاونا دیاں اکھاں کھولو، راجا اسی تیرے کول بیٹھے ہاں،
سنی کان میں جب گربانی کھل گئے لوچن آتم ہانی،
گرو کی بانی گرو دے بچن شکتی والے ہوندے ہیں، महापुरुषां दी रसना तो कोई भी वाक निकलदा उहदे च शक्ति हुंदी, पावर हुंदी। महाराज साहब दे इन्ने क बचन के असीं तेरे कोड़ियां तों अखां खोल, कहण दी देर सी राजे दीआं अखां खुल गईआं, भरम भुलेखे मिट गए।
कमल बदन को जमी देखा,
जदों सोहना सुंदर कमल वर्गा मुखड़ा जगत गुरु नानक पातशाह दा सामने वेख्या,
परयो चरण कर प्रेम विशेखा,
मन नूं ठंड पै गई, बिरतियां बदल गईआं, तम गुण दा जिहड़ा बहुता प्रभाव पै चुका है कई जन्म जन्मांतरां दा, जिवें सूरज नूं वेख के नेरा एकदम चुकिया जांदा है, उह तम गुण सारा ही निकल गया। परमेश्वर साक्षात गुरु नानक देव जी दे सरूप दे दर्शन करके राजा गदगद हो गया, प्रेम दे विच मत्था टेकदा चरणा दे,
लख कर कला विशाल महिपा, बिना बखानी बैठ समीपा।
श्री गुरु नानक साहब जी की महान कला नूं समझ गया कि ओ कला है जिहदी सीमा कोई नहीं, जिहदा कोई हद बना कोई, ये अनंत कला है। जदों महाराज पहला आए संसार दे विच तां उहनां नूं अवतारां नूं महाराज परमेश्वर वल्लों कुछ शक्तियां मिलियां, किसे नूं 14 कला, जैसे भगवान रामचंद्र दी 14 कला सन। फिर महाराज कृष्ण जी अवतार धार के आए, 16 कला सन। वो जिन्नी लोड़ सी उन्नी कला महाराज अकाल पुरख दे खजाने चो लैके आए। जदों सृष्टि च कलयुग का समा आया तां गुरबाणी च लिखिया भी थोड़ी कला नाल गल नहीं सी बननी, गिणती नाल काम नहीं सी चलना, अनंत कला होए ठाकर चढ़िया, बेअंत शक्ति महाराज लैके आए, बेअंत कला लैके। कोई भी कला जड़ी है वो ऐसी नहीं जड़ी गुरु नानक साहब च ना होवे, सब कला दे मालक, सर्व कला समर्थ वेखे राजे ने।
करी अवग्या रावर जो, कृपा तार बख्शो तुम सो।
हे गुरु महाराज सचे पातशाह जी, असी भुलण हार हां, तुसी बख्शण हार हो। जेड़ी मेरे तो भुल होई है, गलती हुई है, अवग्या हुई है, मैं आप जी नूं भुल के आप जी दे स्वरूप नूं ना जानदिया होया ऐसी भुल कीती है, खता गुनाह मेरी बख्शो सच्चे पातशाह बख्शो।
चलो नगर मैं करो मुखेरा, सब राखिश दल लक कर चेरा।
हे महाराज सच्चे पातशाह जी, चलो नगर मैं करो बसेरा, ये सारा शहर तुहाडा है, चल के शहर विच चरण पाओ, उथे डेरा लाओ, ये जिन्ने राक्षस हैं ये सब तुहाडे सेवक हैं, इन्हां उत्ते मेहर की दृष्टि करके इन्हां नूं समत बख्शो, इन्हां नूं चंगे राह ते पाओ, सोझी ज्ञान बख्शो।
ओए दीन पुरकोले आए, सुंदर मंदिर बीच बसाए।
राक्षसां दा राजा गुरु नानक देव जी नूं निम्रता सहित अपने नाल ले आया, ते बड़े सोहणे वधिया मंदिर सोहणे महल दे विच बाबा जी दा आसन लवाया, सारियां राणियां समेत राक्षसां दे परिवारां ने जीआं ने मत्था टेकिया,
सेवा करन लगे मन भाए, बार बार बंदे सिर नाए।
सेवा करदे है गुरु महाराज नूं बार बार मत्था टेकदे, सिर नूं आ के नमस्कारां करदे है।
दुवेरा श्री गुरु चरण खगेश सम जाए शरण तिन कोए।
सात संगत जी गरड़ हुंदा, पंछियां दा राजा भगवान विष्णु महाराज दी सवारी, कहिंदे जिहड़े गुरु नानक देव जी दे चरण हन ओ गरड़ दे समान हन।
जग बंधन ऐराज से मुक्त इनते सोए।
पर ओ जिहड़ा गरड़ हुंदा ना ओ सप्पां दा वैरी है, सप्पां नूं खा जांदा। गरड़ दी जाति पंछी ਗਰੜ ਜਾਤੀ ਦੇ ਜਾਂ ਗਰੜ ਦੇ ਅਧੀਨ ਜਿੰਨੇ ਪੰਛੀ ਹਨ, ਬਾਜ, ਇੱਲ, ਕਾਂ, ਇਹਨਾਂ ਸਾਰੇ ਪੰਛੀਆਂ ਤੋਂ ਸੱਪ ਡਰਦਾ ਹੈ। ਖਾਸ ਕਰਕੇ ਮੋਰ ਤੋਂ ਤਾਂ ਇੰਨਾ ਡਰਦਾ, ਕਿਸੇ ਕਵੀ ਨੇ ਲਿਖਿਆ, ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ। ਉਹ ਜਦੋਂ ਮੋਰ ਪੈਲਾਂ ਪਾਉਂਦੇ ਸੱਪ ਡਰਦੇ ਫਟਾਫਟ ਖੱਡਾਂ ਨਹੀਂ ਵੜ ਜਾਂਦੇ, ਨਿਕਲਦੇ ਹੀ ਨਹੀਂ। ਜਿਹੜੇ ਜਗਤ ਦੇ ਬੰਧਨ ਹਨ ਸਾਨੂੰ ਸਾਰਿਆਂ ਨੂੰ ਪਏ ਹੋਏ, ਸਰੀਰ ਦੇ ਬੰਧਨ, ਪਰਿਵਾਰ ਦੇ ਬੰਧਨ, ਮੋਹ ਮਾਇਆ ਦੇ ਬੰਧਨ, ਇੱਕ ਕਿਸਮ ਦੇ ਨਹੀਂ ਹਜ਼ਾਰਾਂ ਕਿਸਮ, ਲੱਖਾਂ ਕਿਸਮ ਦੇ ਬੰਧਨ, ਇਹ ਸੱਪ ਦੀ ਤਰ੍ਹਾਂ ਸਾਨੂੰ ਰੋਜ਼ ਡੰਗਦੇ ਆ, ਰੋਜ਼ ਪਰੇਸ਼ਾਨ ਕਰਦੇ। ਜਦੋਂ ਗੁਰੂ ਨਾਨਕ ਦੇ ਚਰਨਾਂ ਦਾ ਗਰੜ ਕੋਲ ਆ ਜਾਵੇ ਤੇ ਉਸ ਵੇਲੇ ਇਹ ਬੰਧਨ ਰੂਪੀ ਜਿਹੜੇ ਸੱਪ ਨੇ ਖੁੱਡਾਂ ਚ ਵੜ ਜਾਂਦੇ ਨੇ, ਬੰਧਨ ਕੱਟੇ ਜਾਂਦੇ। ਐਸਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਆਸਰਾ ਹੈ ਕਿ ਜਗਤ ਦੇ ਬੰਧਨ ਉਹਨਾਂ ਤੋਂ ਮਹਾਰਾਜ ਛੁਡਾ ਲੈਂਦੇ ਨੇ। ਹਾਂਜੀ,
ਸ੍ਰੀ ਬਾਲਾ ਚੰਦਰ ਵਾਚੋ ਪਈ ਸੁਣੋ ਗੁਰੂ ਅੰਗਦ ਗਤ ਦਾਨੀ ਕਥਾ ਰਸਾਲ ਵਿਸਾਲ ਸੁਹਾਨੀ।
ਗੁਰਦੁਆਰਾ ਮੱਲ ਅਖਾੜਾ ਸਾਹਿਬ ਖੰਡੂਰ ਸਾਹਿਬ ਦੇ ਵਿੱਚ ਕਥਾ ਹੋ ਰਹੀ ਹੈ। ਗੁਰੂ ਅੰਗਦ ਦੇਵ ਜੀ ਕਥਾ ਸੁਣ ਰਹੇ, ਭਾਈ ਬਾਲਾ ਜੀ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿੰਦੇ, ਅੱਗੇ ਸੁਣੋ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਪਵਿੱਤਰ ਕਥਾ ਜਿਹੜੀ ਜੀਵ ਆਤਮਾ ਨੂੰ ਰਸ ਦੇ ਕੇ ਮੁਕਤੀ ਦਿੰਦੀ ਹੈ।
ਦੇਵਲੂਤ ਨਿਜ ਪ੍ਰਿਤ ਬੁਲਾਏ ਤੂਰਨ ਲਾਕਿਜ ਸਬਤ ਪਠਾਏ।
ਕਹਿੰਦੇ ਉਸ ਦੇਵਲੂਤ ਨੇ ਆਪਣੇ ਨੌਕਰ ਸੱਦੇ, ਸੱਤ ਰਾਕਸ਼ਾਂ ਨੂੰ ਫਟਾਫਟ ਭੇਜਿਆ,
ਤਿੰਨ ਤੇ ਫਲ ਮਧੁਰੇ ਮੰਗਵਾਏ ਉੱਤਮ ਔਰ ਅਨ ਅਨਵਾਏ।
ਉਹਨਾਂ ਨੂੰ ਆਖਿਆ, ਜਾਓ ਬਾਗ ਵਿੱਚੋਂ ਮਿੱਠੇ ਮਿੱਠੇ ਸੋਹਣੇ ਸੋਹਣੇ ਸਵਾਦਿਸ਼ਟ ਤਾਜੇ ਫਲ ਤੋੜ ਕੇ ਲਿਆਓ ਔਰ ਵਧੀਆ ਵਧੀਆ ਸਵਾਦਿਸ਼ਟ ਭੋਜਨ ਬਣਾਉਣ ਵਾਸਤੇ ਵਧੀਆ ਸਾਫ ਸੁਥਰਾ ਅੰਨ ਲੈ ਕੇ ਆਓ।
ਕਰਨਾ ਨਿਦ ਕੇ ਧਰੇ ਅਗਾਰੀ ਹੱਥ ਜੋੜ ਕਰ ਬਿਨੈ ਉਚਾਰੇ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਹੱਥ ਜੋੜ ਕੇ ਦੇਵਲੂਤ ਨੇ ਸਾਰੀ ਸਮੱਗਰੀ ਭੇਟਾ ਕੀਤੀ, ਫਲ ਭੇਟਾ ਕੀਤੇ, ਆਟਾ ਭੇਟਾ ਕੀਤਾ, ਦਾਲਾਂ ਭੇਟਾ ਕੀਤੀਆਂ, ਸਬਜ਼ੀਆਂ ਭੇਟਾ ਕੀਤੀਆਂ, ਸਾਰੀਆਂ ਚੀਜ਼ਾਂ ਲਿਆ ਕੇ ਮਹਾਰਾਜ ਆਪ ਰਸੋਈ ਬਣਾਓ। ਕਿਉਂਕਿ ਉਹਨੂੰ ਇਹ ਪਤਾ ਸੀ ਕਿ ਜਿਹੜੇ ਸੰਤ ਲੋਕ ਹੁੰਦੇ ਨੇ ਇਹ ਕਿਸੇ ਦੇ ਹੱਥ ਦੀ ਬਣੀ ਚੀਜ਼ ਨਹੀਂ ਖਾਂਦੇ, ਆਮ ਸਾਧੂ ਮਹਾਤਮਾ ਪ੍ਰਸ਼ਾਦਾ ਆਪ ਆਪਣੇ ਹੱਥੀਂ ਤਿਆਰ ਕਰਦੇ। ਕਿਉਂ? ਦੂਜੇ ਦੀ ਕਿਰਿਆ ਦਾ ਪਤਾ ਨਹੀਂ ਹੁੰਦਾ ਵੀ ਦੂਜੇ ਦੀ ਕਿਰਿਆ ਕਿੱਦਾਂ ਦੀ ਹੈ, ਔਰ ਕਈਆਂ ਨੂੰ ਸੰਤਾਂ ਮਹਾਤਮਾ ਦੀ ਕਿਰਿਆ ਦਾ ਪਤਾ ਨਹੀਂ ਹੁੰਦਾ, ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸੰਤਾਂ ਨੂੰ ਪ੍ਰਸ਼ਾਦਾ ਕਿਵੇਂ ਛਕਾਉਣਾ। ਬਹੁਤੇ ਘਰਾਂ ਚ ਮੈਂ ਦੇਖਿਆ ਕਿ ਬੀਬੀਆਂ ਨੰਗੇ ਸਿਰ ਹੀ ਪ੍ਰਸ਼ਾਦਾ ਬਣਾਈ ਜਾਣਗੀਆਂ, ਉਹੀ ਹੱਥ ਜੂਠੇ ਭਾਂਡਿਆਂ ਨੂੰ ਲਾਈ ਜਾਣਗੀਆਂ, ਉਹੀ ਤਵੇ ਤੇ ਪ੍ਰਸ਼ਾਦਾ ਪਾਈ ਜਾਣਗੀਆਂ, ਅਤੇ ਜਿਹੜੇ ਸਾਧੂ ਸੰਤ ਮਹਾਤਮਾ ਨੂੰ ਪ੍ਰਸ਼ਾਦਾ ਛਕਾ ਰਹੀਆਂ ਨੇ ਉਹਨਾਂ ਉਹਦੇ ਹੱਥ ਵੀ ਨਹੀਂ ਧੋਣੇ, ਉਦਾਂ ਹੀ ਲੱਗ ਕੇ ਰੋਟੀ ਰੱਖ ਦੇਣੀ ਹੈ। ਹਾਂ, ਪ੍ਰਸ਼ਾਦਾ ਛਕਾਉਣ ਤੋਂ ਬਾਅਦ ਵੀ ਹੱਥ ਨਹੀਂ ਧੋਣੇ। ਇੱਕ ਦੋ ਜਗ੍ਹਾ ਤੇ ਤਾਂ ਮੈਂ ਐਸਾ ਦੇਖਿਆ, ਉਹਨਾਂ ਨੂੰ ਕਿਹਾ ਵੀ ਹੱਥ ਧੋ ਦੇ, ਉਹ ਸਿਰਮਚੀ ਚ ਪਾਣੀ ਪਾ ਕੇ ਲੈ ਕਹਿੰਦੇ ਪਿੱਛੇ ਧੋ ਲਓ। ਹੁਣ ਕੀ ਸਮਝਾਈਏ, ਕਿ ਉਹ ਸੰਗਤ ਕੀਤੀ ਨਹੀਂ ਨਾ। ਫਿਰ ਉਹਨੂੰ ਕਿਸੇ ਸਿਆਣੇ ਦੱਸਿਆ ਵੀ ਏਦਾਂ ਕਰੋ, ਖਾਲੀ ਚਿਰਮਚੀ ਲਿਆਓ, ਗੜਬਾ ਲੈ ਕੇ ਜਲਦਾ ਆਓ, ਉਹਦੇ ਨਾਲ ਹੱਥ ਉੱਤੋਂ ਤੋਂ ਆਓ, ਥੱਲੇ ਜੂਠਾ ਪਾਣੀ ਚਿਰਮਚੀ ਚ ਪੈ ਜਾਵੇਗਾ, ਫਿਰ ਤੌਲੀਏ ਨਾਲ ਸਾਫ਼ ਕਰਾ ਕੇ ਫਿਰ ਪ੍ਰਸ਼ਾਦਾ ਛਕਾਈਦਾ ਤਰੀਕੇ ਨਾਲ। ਹੁਣ ਸੰਗਤ ਕੀਤੇ ਬਿਨਾਂ ਰੰਗਤ ਨਹੀਂ ਆਉਂਦੀ। ਇਸ ਕਰਕੇ ਮਹਾਤਮਾ ਮਹਾਂਪੁਰਸ਼ ਵੀ ਜਿਹੜੇ ਹੁੰਦੇ ਆ ਨਾ, ਉਹ ਵੀ ਸੋਚ ਲੈਂਦੇ ਆ ਵੀ ਜੇ ਆਪਾਂ ਐਵੇਂ ਸਿਰ ਖਪਾਈ ਕਰਨੀ ਕਿਸੇ ਦੇ ਨਾਲ, ਉਹਨੂੰ ਦੱਸਣਾ, ਸਾਰਿਆਂ ਨੂੰ ਤਾਂ ਦੱਸਿਆ ਨਹੀਂ ਨਾ ਜਾਂਦਾ। ਇੱਕ ਦਿਨ ਚ ਸਾਰੀ ਟ੍ਰੇਨਿੰਗ ਦਿੱਤੀ ਨਹੀਂ ਜਾਂਦੀ, ਉਹ ਆਪਣਾ ਪ੍ਰਸ਼ਾਦਾ ਆਪ ਹੀ ਬਣਾ ਲੈਂਦੇ ਆ, ਛੱਡੋ ਐਵੇਂ ਸਿਰ ਖਪਾਈ ਕਰਨੀ ਕਿਸੇ ਨਾਲ। ਕਈ ਤਰ੍ਹਾਂ ਦੇ ਮਹਾਂਪੁਰਸ਼ਾਂ ਦੀ ਬਿਰਤੀਆਂ ਹੁੰਦੀਆਂ। ਤਾਂ ਗੁਰੂ ਨਾਨਕ ਦੇਵ ਜੀ ਆਏ ਨੇ, ਰਾਕਸ਼ ਨੇ ਸੋਚਿਆ ਵੀ ਸਾਡੇ ਹੱਥ ਦਾ ਪ੍ਰਸ਼ਾਦਾ ਪਤਾ ਨਹੀਂ ਛਕਣ ਨਾ ਛਕਣ, ਇਹਨਾਂ ਸੰਤਾਂ ਦੀ ਆਪਣੀ ਬਿਰਤੀ ਹੈ। ਇਸ ਕਰਕੇ ਉਹਨੇ ਮਹਾਰਾਜ ਅੱਗੇ ਸੁੱਕਾ ਸੀਧਾ ਲਿਆ ਕੇ ਰੱਖ ਦਿੱਤਾ, ਲਓ ਸੰਤ ਜੀ ਪ੍ਰਸ਼ਾਦਾ ਬਣਾਓ ਤੇ ਛਕੋ।
ਦੋਏਰਾ ਕਰੋ ਰਸੋਈ ਸੰਤ ਜੀ ਭੋਜਨ ਅਚੋ ਬਣਾਏ,
ਰਸੋਈ ਬਣਾਓ ਸੰਤ ਜੀ, ਭੋਜਨ ਖਾ ਬਣਾ ਕੇ ਖਾਓ,
ਸ਼ਰਧਾ ਪੂਰਨ ਕੀਜੀਏ ਸੁਨ ਸ਼੍ਰੀ ਗੁਰੂ ਅਲਾਏ।
ਮੇਰੀ ਸ਼ਰਧਾ ਹੈ ਕਿ ਆਪ ਸਾਡੇ ਦੇਸ਼ ਚ ਆਏ ਹੋ ਤਾਂ ਇੱਥੋਂ ਭੁੱਖੇ ਨਾ ਜਾਓ, ਭੋਜਨ ਪ੍ਰਸ਼ਾਦ ਛਕੋ। ਠੀਕ ਹੈ, ਅਸੀਂ ਰਾਕਸ਼ਸ ਹਾਂ, ਸਾਨੂੰ ਪਤਾ ਨੀ ਤੁਹਾਡੀ ਕਿਰਿਆ ਕੀ ਹੈ, ਤੁਸੀਂ ਆਪ ਭੋਜਨ ਬਣਾ ਕੇ ਛਕ ਲਓ, ਸਾਡੀ ਸ਼ਰਧਾ ਪੂਰੀ ਕਰ ਦਿਓ।
ਜੋ ਪਈ ਸ਼ੁਭ ਉਪਦੇਸ਼ ਜੇ ਲਿਓ ਹਮਾਰਾ, ਅਸਨ ਕਰੇ ਤਵੇ ਅੰਗੀਕਾਰਾ।
ਮਹਾਰਾਜ ਕਹਿਣ ਲੱਗੇ, ਰਾਜਾ ਤੇਰੀਆਂ ਇਹ ਚੀਜ਼ਾਂ, ਤੇਰਾ ਫਲ ਫਰੂਟ, ਤੇਰਾ ਆਟਾ, ਤੇਰੀ ਦਾਲ, ਤੇਰੀਆਂ ਸਬਜ਼ੀਆਂ, ਤੇਰਾ ਲੂਣ ਤਾਂ ਖਾਵਾਂਗੇ ਜੇ ਤੂੰ ਸਾਡੀ ਸ਼ਿਕਸ਼ਾ ਲਵੇਗਾ, ਉਪਦੇਸ਼ ਲਵੇਗਾ, ਸਾਡਾ ਸਿੱਖ ਬਣੇਗਾ। ਮਹਾਂਪੁਰਸ਼ ਕਦੀ ਕਿਸੇ ਕੋਲੋਂ ਬਿਨਾਂ ਦਿੱਤਿਆਂ ਲੈਂਦੇ ਨਹੀਂ। ਆਖੋ ਸਤਨਾਮ, ਬਿਨਾਂ ਦਿੱਤਿਆਂ ਨਹੀਂ ਲੈਣਾ। ਜੇ ਕਿਸੇ ਤੋਂ ਲੈਣਾ ਤਾਂ ਉਹਨੂੰ ਕੁਝ ਦੇਣਾ ਵੀ ਹੈ, ਜੇ ਦਾਨ ਲੈਣਾ ਤਾਂ ਦਾਨ ਦੇਣਾ ਵੀ ਹੈ, ਇਕੱਲਾ ਲੈਣਾ ਹੀ ਨਹੀਂ, ਦੇਣਾ ਲੈਣਾ ਕੀ ਹੈ। ਜੇ ਕਿਸੇ ਨੇ ਪ੍ਰਸ਼ਾਦਾ ਛਕਾਇਆ ਤੇ ਉਹਨੂੰ ਕੁਝ ਦੇ ਕੇ ਦੇ ਜਾਣਾ, ਉਹਨੂੰ ਗਿਆਨ ਦੇਣਾ, ਉਹਨੂੰ ਸੋਝੀ ਦੇਣੀ, ਅਕਲ ਦੇਣੀ, ਇਹ ਸੰਤਾਂ ਦੀ ਡਿਊਟੀ ਹੈ। ਅਸੀਂ ਗ੍ਰਿਸਤੀ ਲੋਕ ਹਾਂ, ਅਸੀਂ ਸੰਤਾਂ ਦੀ ਸੇਵਾ ਕਰਨੀ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਉਹਨਾਂ ਨੂੰ ਕੱਪੜਾ ਦੇਣਾ, ਉਹਨਾਂ ਦੇ ਪੈਰਾਂ 'ਚ ਜੋੜਾ ਕੋਈ ਨਹੀਂ ਤੇ ਜੋੜਾ ਪਵਾਉਣਾ। ਜੇ ਸੰਤਾਂ ਨੂੰ ਕੋਈ ਦਵਾ ਦਾਰੂ ਦੀ, ਬਿਮਾਰੀ ਦੀ ਕੋਈ ਤਕਲੀਫ ਆ ਗਈ, ਇਲਾਜ ਦੀ ਸੇਵਾ ਵੀ ਸਾਡਾ ਹੀ ਧਰਮ ਬਣਦਾ ਗ੍ਰਿਸਤੀਆਂ ਦਾ, ਅਸੀਂ ਉਹਨਾਂ ਦੀ ਸੇਵਾ ਕਰਨੀ ਹੈ। ਉਹਨਾਂ ਨੇ ਸਾਨੂੰ ਅਕਲ ਦੇਣੀ ਹੈ ਵੀ ਮੁਕਤੀ ਦਾ ਮਾਰਗ ਦੱਸ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਬਿਨਾਂ ਦਿੱਤੇ ਅਸੀਂ ਨਹੀਂ ਲੈਂਦੇ ਹੁੰਦੇ, ਜੇ ਅਸੀਂ ਉਪਦੇਸ਼ ਤੈਨੂੰ ਦਿਆਂਗੇ ਤੂੰ ਸਾਡਾ ਉਪਦੇਸ਼ ਲਵੇਂਗਾ, ਫਿਰ ਅਸੀਂ ਤੇਰਾ ਭੋਜਨ ਛਕਾਂਗੇ। ਜੇ ਅਸੀਂ ਬਿਨਾਂ ਉਪਦੇਸ਼ ਦਿੱਤਿਆਂ ਤੇਰਾ ਭੋਜਨ ਖਾਈਏ ਫਿਰ ਅਸੀਂ ਦੇਣਦਾਰ ਹਾਂ, ਫਿਰ ਅਸੀਂ ਤੇਰਾ ਕਰਜ਼ਾ ਨਹੀਂ ਲੈਣਾ। ਆਖੋ ਸਤਨਾਮ ਸ੍ਰੀ ਗੁਰੂ। ਹਾਂਜੀ,
ਯੋਨੇ ਤੁਮਰੋ ਖਾਏ ਕਦਾਪੇ, ਉਹ ਸਭ ਜੀਵਨ ਕੇ ਸੰਤਾਪੇ।
ਇਹ ਤਾਂ ਜੇ ਅਸੀਂ ਤੇਰਾ ਭੋਜਨ ਨਹੀਂ ਛਕਣਾ, ਕਿਉਂਕਿ ਤੂੰ ਜੀਵਾਂ ਨੂੰ ਦੁੱਖ ਦਿੰਦਾ, ਸੰਤਾਪ ਦਿੰਦਾ, ਕਸ਼ਟ ਦਿੰਦਾ, ਰਾਕਸ਼ਾਂ ਵਾਲੀ ਬਿਰਤੀ ਹੈ ਤੇਰੀ। ਜੇ ਤੂੰ ਸਾਡੀ ਗੱਲ ਮੰਨੇਗਾ, ਸਾਡੇ ਉਪਦੇਸ਼ ਸੁਣੇਗਾ, ਫਿਰ ਅਸੀਂ ਤੈਨੂੰ ਕੋਈ ਗਿਆਨ ਦੇ ਕੇ ਤੇਰੇ ਘਰ ਦਾ ਲੂਣ ਖਾਵਾਂਗੇ। ਸਾਨੂੰ ਵੀ ਮਨ ਨੂੰ ਸੰਤੁਸ਼ਟੀ ਹੋਏਗੀ ਵੀ ਚਲੋ ਅਸੀਂ ਇਹਨੂੰ ਕੁਝ ਦਿੱਤਾ ਤਾਂ ਇਹਦੇ ਘਰੋਂ ਪ੍ਰਸ਼ਾਦਾ ਛਕ, ਇੱਦਾਂ ਅਸੀਂ ਨਹੀਂ ਖਾਣਾ।
ਦੇਵ ਲੂਤ ਕਹਿ ਜੇ ਵਿਧ ਕਹਿ ਹੋ, ਸ੍ਰੀ ਪ੍ਰਭ ਜੀ ਇਸ ਵਿਧ ਮੈਂ ਕਰੋ।
ਮਹਾਰਾਜ ਦੇ ਬਚਨ ਸੁਣ ਕੇ ਰਾਕਸ਼ਾਂ ਦਾ ਰਾਜਾ ਦੇਵ ਲੂਤ ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ, ਮਹਾਰਾਜ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਾਂਗਾ, ਤੁਹਾਡਾ ਉਪਦੇਸ਼ ਲੈਣ ਲਈ ਤਾਂ ਮੈਂ ਤੁਹਾਨੂੰ ਆਪਣੇ ਮਹਿਲਾਂ ਚ ਲੈ ਕੇ ਆਇਆ, ਹੁਣ ਤੁਸੀਂ ਮੈਨੂੰ ਮਤ ਦੇਣੀ ਹੈ ਕਿ ਮੇਰੀ ਇਹ ਜ਼ਿੰਦਗੀ, ਇਹ ਮਨੁੱਖਾ ਜੀਵਨ ਕਿਵੇਂ ਸਫਲ ਹੋ ਸਕਦਾ। ਜਿਵੇਂ ਤੁਸੀਂ ਕਿਰਪਾ ਕਰੋਗੇ ਗੁਰੂ ਜੀ, ਉਦਾਂ ਹੀ ਮੈਂ ਕਿਰਿਆ ਕਰਾਂਗਾ।
ਕਰੋ ਆਪ ਉਪਦੇਸ਼ ਹੈ ਜੋਈ, ਸੁਣ ਕਰ ਕਰੋ ਕ੍ਰਿਤ ਮੈਂ ਸੋਏ।
ਮਹਾਰਾਜ ਜੋ ਉਪਦੇਸ਼ ਤੁਸੀਂ ਦਿਓਗੇ ਮੈਂ ਉਹ ਉਪਦੇਸ਼ ਅੰਗੀਕਾਰ ਕਰਾਂਗਾ, ਉਸ ਉਪਦੇਸ਼ ਤੇ ਚੱਲਾਂਗਾ, ਉਹ ਕਿਰਤ ਮੈਂ ਕਰਾਂਗਾ, ਉਸ ਤੋਂ ਉਲਟ ਨਹੀਂ ਚੱਲਾਂਗਾ।
ਪਾਹਨ ਸਾਰ ਪਿਛੋ ਗੁਣ ਖਾਮੀ, ਮਤ ਕਦਨ ਕੋ ਬੋਲੇ ਬਾਨੀ।
ਜਦੋਂ ਮਹਾਰਾਜ ਨੇ ਵੇਖਿਆ ਵੀ ਦੇਵ ਲੂਤ ਹੁਣ ਲੈਣ ਤੇ ਆ ਗਿਆ, ਭਾਣੇ ਵਿਚ ਆ ਗਿਆ, ਸਾਡੀ ਰਜਾ ਵਿਚ ਆ ਗਿਆ, ਤਾਂ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹਨੂੰ ਊੜੇ ਆੜੇ ਤੋਂ ਪੜ੍ਹਾਈ ਸ਼ੁਰੂ ਕਰਾਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਮਾੜੀ ਮਤ, ਖੋਟੀ ਬੁੱਧੀ, ਰਾਕਸ਼ ਬਿਰਤੀ ਨੂੰ ਖਤਮ ਕਰਨ ਲਈ ਬੋਲੇ।
ਪ੍ਰਥਮ ਤਜੋ ਆਮਕ ਕੋ ਖਾਨਾ, ਕਰੋ ਜਾਸ ਹਿਤ ਜੀਵਨ ਹਾਨਾ।
ਸਤਨਾਮ ਸ੍ਰੀ ਹਰਿ। ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਮਾਸ ਖਾਣਾ ਛੱਡ ਦੇ, ਰਾਕਸ਼ਾਂ ਵਾਲੀ ਬਿਰਤੀ ਮਾਸ ਕਰਕੇ ਬਣ ਗਈ ਹੈ, ਤੇ ਤੂੰ ਮਾਸ ਖਾ ਕੇ ਜਿਹਨੂੰ ਵੀ ਦੇਖਦਾ ਖਾਈ ਜਾਂਦਾ, ਕਿਉਂਕਿ ਸਾਧ ਸੰਗਤ ਜੀ ਬੰਦੇ ਦੀ ਵਾਸ਼ਨਾ ਵਧਦੀ ਜਾਂਦੀ ਹੈ। ਕਈ ਸਾਡੇ ਚ ਇਹ ਗੱਲ ਸੁਣ ਕੇ ਕਿੰਤੂ ਪਰੰਤੂ ਕਰਦੇ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ, ਤੇ ਜੀ ਇਹਦੇ ਵਿੱਚ ਤਾਂ ਕਿਤੇ ਲਿਖਿਆ ਮਾਸ ਖਾਣਾ ਚਾਹੀਦਾ, ਕਿਤੇ ਲਿਖਿਆ ਨਹੀਂ ਖਾਣਾ ਚਾਹੀਦਾ। ਇਹ ਬਹੁਤਾ ਸਵਾਲ ਸੰਗਤ ਚ ਪ੍ਰੇਮੀ ਕਰਦੇ ਆ ਵੀ ਸੂਰਜ ਪ੍ਰਕਾਸ਼ ਗ੍ਰੰਥ ਇੱਕ ਹੈ ਤੇ ਗੱਲਾਂ ਦੋ ਨੇ, ਕਿਤੇ ਤਾਂ ਲਿਖਿਆ ਵੀ ਮਾਸ ਨੀ ਖਾਣਾ ਤੇ ਕਿਤੇ ਲਿਖਿਆ ਵੀ ਸਿੰਘ ਝਟਕਾ ਕੇ ਛਕਦੇ ਸਨ, ਇਹ ਕੀ ਗੱਲ ਹੈ? ਖਾਲਸਾ ਜੀ, ਜੇ ਡਾਕਟਰ ਦੀ ਦੁਕਾਨ ਤੇ ਮਰੀਜ਼ ਗਿਆ ਨਾ, ਡਾਕਟਰ ਨੇ ਦੇਖਣਾ ਵੀ ਇਹ ਬੰਦੇ ਨੂੰ ਕਿਹੜੀ ਚੀਜ਼ ਫਿੱਟ ਹੈ ਤੇ ਕਿਹੜੀ ਅਨਫਿੱਟ ਹੈ। ਜੇ ਸ਼ੂਗਰ ਵੱਧ ਗਈ ਹੈ ਤੇ ਮਿੱਠਾ ਬੰਦ ਕਰਾਏਗਾ, ਜੇ ਘੱਟ ਗਈ ਹੈ ਤੇ ਚਮਚਾ ਮਿੱਠਾ ਖੁਆਏਗਾ। ਜੇ ਤੇ ਉਹਨੂੰ ਸ਼ੂਗਰ ਵਧੀ ਹੈ ਤਾਂ ਫਿਰ ਉਹਦਾ ਮਿੱਠਾ ਘਟਾਏਗਾ, ਜੇ ਵਧੀ ਹੈ ਘਟੀ ਹੈ ਤੇ ਖੁਆਏਗਾ। ਉਹਨੂੰ ਬੈਲੈਂਸ ਕਰਨਾ। ਜਿੱਥੇ ਤੇ ਗੱਲ ਆਉਂਦੀ ਹੈ ਨਾ ਸ਼ਿਕਾਰ ਖੇਡਣ ਦੀ, ਛੇਵੇਂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਦੇ ਨੇ, ਦਸਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਨੇ, ਉਹ ਹੈ ਕਿ ਜਿਹੜੇ ਸਾਡੇ ਹਿੰਦੁਸਤਾਨ ਦੇ ਲੋਕ ਡਰ ਕੇ ਸਹਿਮ ਕੇ ਘਬਰਾ ਕੇ ਲਹੂ ਡੁੱਲਦਾ ਵੇਖ ਕੇ ਡਰਨ ਲੱਗ ਪਏ ਸਨ, ਤੇ ਮੁਸਲਮਾਨਾਂ ਦੇ ਜ਼ੋਰ ਦੇ ਅੱਗੇ ਉਹਨਾਂ ਨੂੰ ਇੰਨਾ ਮਜ਼ਲੂਮ ਬਣਾ ਦਿੱਤਾ ਸੀ ਵੀ ਭਾਈ ਦਇਆ ਰਾਮ ਨੇ ਆਖਿਆ ਸੀ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਭੀ ਨੀ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊ, ਮੁਗਲਨ ਸੇ ਕੈਸੇ ਲੜ ਪਾਊ। ਤੇ ਫੇਰ ਕਲਗੀਆਂ ਵਾਲੇ ਨੇ ਆਖਿਆ ਸੀ, ਅੰਮ੍ਰਿਤ ਛਕਾ ਕੇ ਵੀ ਹੁਣ ਸ਼ਿਕਾਰ ਵੀ ਖੇਡਣਾ ਜੇ, ਹੁਣ ਜੰਗ ਵੀ ਲੜਨਾ ਜੇ, ਹੁਣ ਸਾਰਾ ਕੁਝ ਕਰਨਾ। ਹੁਣ ਉਹ ਬੈਲੈਂਸ ਬਣਾਇਆ ਸੀ ਤੇ ਜਿੱਥੇ ਆ ਗਿਆ ਵੀ ਖਾਣਾ ਮੀਟ, ਪੀਣੀ ਸ਼ਰਾਬ ਤੇ ਮਾਰ ਕੇ ਘੁਰਾੜੇ, ਸਾਰੀ ਰਾਤ ਸੁੱਤੇ ਰਹਿਣਾ ਤੇ ਕਹਿਣਾ ਗੁਰੂ ਸਾਹਿਬ ਨੇ ਆਖਿਆ ਸਿੰਘ ਝਟਕਾ ਛੱਡ ਸਕਦੇ ਨੇ। ਮੈਨੂੰ ਇਹ ਦੱਸੋ ਵੀ ਝਟਕਾ ਛੱਡਦੇ ਕਿੱਥੇ ਹੋ ਤੁਸੀਂ? ਝਟਕਾ ਤਾਂ ਚੰਡੀ ਦੀ ਵਾਰ ਦਾ ਪਾਠ ਕਰਕੇ ਤੇ ਇੱਕ ਵਾਰ ਨਾਲ ਬੱਕਰਾ ਝਟਕਾਇਆ ਜਾਂਦਾ, ਉਹਨੂੰ ਝਟਕਾ ਕਹਿੰਦੇ। ਹਜ਼ੂਰ ਸਾਹਿਬ ਹੁੰਦਾ ਉਹ ਮਰਯਾਦਾ, ਤੇ ਜਿਹੜਾ ਤੁਸੀਂ ਲਿਆਉਂਦੇ ਉਹ ਦੁਕਾਨ ਤੇ ਲਿਖਿਆ ਜ਼ਰੂਰ ਹੁੰਦਾ ਝਟਕਾ, ਪਰ ਮੈਂ ਖੁਦ ਦੇਖਿਆ ਬੱਕਰੇ ਨੂੰ ਲੰਮਾ ਪਾ ਕੇ ਪਹਿਲਾਂ ਆ ਵੱਢਦੇ ਉਹਦੀ ਗਰਦਨ ਇੱਥੋਂ, ਫਿਰ ਮਣਕੇ ਵਾਲੇ ਪਾਸੇ ਟੱਕ ਮਾਰਦੇ, ਦੋ ਟੱਕ ਮਾਰ ਕੇ ਝਟਕਾ ਨਹੀਂ ਹੁੰਦਾ। ਇਹ ਕਿਉਂ ਕਰਦੇ ਨੇ ਦੁਕਾਨਦਾਰ ਏਦਾਂ ਵੀ ਜੇ ਇੱਥੋਂ ਵੱਢਿਆ ਜਾਵੇ ਤਾਂ ਉਹਦੀ ਖੱਲ ਜਿਹੜੀ ਹੈ ਉਹ ਬੇਕਾਰ ਜਾਂਦੀ ਹੈ, ਤੇ ਇੱਥੋਂ ਵੱਢਿਆ ਜਾਵੇ ਜੋ ਉਹਦਾ ਮੁੱਲ ਜ਼ਿਆਦਾ ਪੈਂਦਾ। ਉਹ ਖਲੜੀ ਦਾ ਹਿਸਾਬ ਕਿਤਾਬ ਕਰਨ ਲਈ ਝਟਕੇ ਨੂੰ ਵੀ ਪਟਕਾ ਤੇ ਕੋਠਾ ਬਣਾ ਦਿੰਦੇ ਨੇ, ਤੇ ਫਿਰ ਅਸੀਂ ਲਿਆ ਕੇ ਖਾ ਲੈਂਦੇ ਹਾਂ। ਸਾਡੀ ਬਿਰਤੀ ਚ ਹਲਾਲੀ ਆਈ ਕਿ ਨਾ ਆਈ? ਹਲਾਲ ਵਾਲੀ ਬਿਰਤੀ ਹੈ, ਗੁਰੂ ਸਾਹਿਬ ਦਾ ਹੁਕਮ ਨਹੀਂ ਵੀ ਹਲਾਲ ਖਾਣਾ ਖਾਲਸੇ ਨੂੰ ਹਰਾਮ ਹੈ। ਖਾਲਸੇ ਨੇ ਤਾਂ ਝਟਕਾ ਕਰਨਾ, ਉਹ ਉਹਨਾਂ ਨੇ ਕਰਨਾ ਜਿਹਨਾਂ ਨੇ ਜੰਗ ਲੜਨਾ, ਸੂਰਵੀਰ ਸ਼ਸਤਰਧਾਰੀ ਜਿਨ੍ਹਾਂ ਨੇ ਗ੍ਰਿਸਤੀਆਂ ਨੇ ਰਾਮ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਨਹੀਂ ਖਾ ਸਕਦੇ। ਉਹ ਜੇ ਖਾਣਗੇ ਅੱਜ ਤੇ ਝਟਕਾ ਖਾ ਲਿਆ, ਕੱਲ ਨੂੰ ਹਲਾਲ ਵੀ ਵੇਖਿਆ ਤੇ ਉਹ ਵੀ ਖਾ ਲੈਣਗੇ। ਮੈਂ ਦੇਖਿਆ ਕਈ ਉਹ ਬਾਹਰਲੇ ਮੁਲਕਾਂ ਵਿੱਚ ਸਾਡੇ ਕਈ ਇਹੋ ਜਿਹੇ ਬੰਦੇ ਗਏ, ਉਹ ਨਾ ਆਪਾਂ ਕਿਸੇ ਜਮਾਤ ਦਾ ਨਹੀਂ ਲੈਣਾ, ਉਹ ਕਹਿੰਦੇ ਕੀ ਫਰਕ ਹੈ, ਉਹ ਵੀ ਮੀਟ ਹੈ, ਉਹ ਵੀ ਮੀਟ ਹੈ, ਕਹਿੰਦੇ ਖਾਣਾ ਹੀ ਹੈ, ਜੇ ਉਹ ਖਾ ਸਕਦੇ ਤੇ ਹਲਾਲ ਕੀ ਨੁਕਸ ਹੈ, ਕਹਿੰਦੇ ਉਹ ਵੀ ਖਾ ਲਓ। ਇੱਥੋਂ ਤੱਕ ਵੀ ਸਾਡੇ ਚ ਮੈਂ ਕੀ ਕਹਾਂ ਵੀ ਗਿਰ ਚੁੱਕੇ, ਕਹਿੰਦੇ ਵੀ ਗਾਂ ਵੀ ਖਾ ਲਓ ਤੇ ਕੋਈ ਹਰਜ ਨਹੀਂ। ਕਹਿੰਦੇ ਕਹਿੰਦੇ ਕਿੱਥੇ ਦੱਸਿਆ ਗੁਰੂ ਗ੍ਰੰਥ ਸਾਹਿਬ ਜੇ ਲਿਖਿਆ ਵੀ ਗਾਂ ਨਹੀਂ ਖਾਣੀ? ਜੇ ਲਿਖਿਆ ਵੀ ਹੋਵੇ ਤੇ ਉਹਨਾਂ ਨੇ ਕਿਹੜਾ ਮੰਨਣਾ? ਉਹਨਾਂ ਨੇ ਤਾਂ ਰਾਕਸ਼ਾਂ ਵਾਲਾ ਕੰਮ ਕਰਨਾ, ਖਾਣਾ ਹੀ ਖਾਣਾ। ਕਦੀ ਮੱਛੀ ਖਾ ਲਈ, ਕਦੀ ਮੱਛੀ ਦੇ ਪਕੌੜੇ ਖਾ ਲਏ, ਕਦੀ ਸ਼ਰਾਬ ਪੀ ਲਈ, ਕਦੀ ਆਂਡੇ ਖਾ ਲਏ, ਜੋ ਆਏ ਖਾਈ ਗਏ। ਇਹ ਰਾਕਸ਼ ਬਿਰਤੀ ਹੈ। ਪ੍ਰਸ਼ਾਦਾ ਦੋ ਟਾਈਮ ਜਾਂ ਤਿੰਨ ਟਾਈਮ ਦੋ ਦੋ ਛਕ ਲਈਏ ਬੜੇ ਹੁੰਦੇ ਨੇ, ਤੇ ਜੇ ਸਾਧ ਸੰਗਤ ਜੀ 12 ਇੱਕੋ ਜਿਹੇ ਪ੍ਰਸ਼ਾਦਾ ਛਕਿਆ, ਡੇਢ ਦੋ ਵਜੇ ਫਿਰ ਕਹਿੰਦੇ ਬਿਸਕੁਟ ਖਾਓ, ਹੁਣ ਆਹ ਖਾਓ, ਪੀਜ਼ਾ ਖਾਓ, ਬਰਗਰ ਖਾਓ, ਸ਼ਾਮ ਤਾਈਂ ਬੱਕਰੀ ਦਾ ਮੂੰਹ ਹੀ ਮਾਰਦੇ ਰਹੋ, ਤੇ ਉਹ ਵੀ ਰਾਕਸ਼ੀ ਹੈ। ਖਾਣਾ ਤਾਂ ਜੀਵਨ ਵਾਸਤੇ ਹੈ ਨਾ, ਵੀ ਜਿੰਨਾ ਸਰੀਰ ਚੱਲਦਾ ਰਹੇ। ਤੇ ਜੇ ਆਪਾਂ ਖਾ ਖਾ ਕੇ ਰਾਕਸ਼ ਬਣ ਗਏ ਤੇ ਨਾਮ ਕਦੋਂ ਜਪਾਂਗੇ? ਆਖੋ ਸਤਨਾਮ ਸੇ। ਉੱਥੇ ਫਿਰ ਕਹਿੰਦੇ ਮਹਾਰਾਜ, ਕਹਿੰਦੇ ਰਾਕਸ਼ਾਂ ਵਾਲੀ ਗੱਲ ਛੱਡਦੇ ਦੇਵਲੂਤ, ਪਹਿਲੀ ਗੱਲ ਮਾਸ ਖਾਣਾ ਛੱਡਦੇ, ਪ੍ਰਥਮ ਤਜੋ ਆਮਿਕ ਕੋ ਖਾਣਾ। ਜੇ ਤੇ ਜੀਵਨ ਕਰੋ ਜਾ ਸਿੱਧ ਜੀਵਨ ਹਨ, ਜਿਹਦੇ ਵਾਸਤੇ ਤੂੰ ਜੀਆਂ ਨੂੰ ਮਾਰਦਾ ਤੇ ਬੰਦੇ ਵੀ ਨੀ ਛੱਡਦਾ, چلو جانوروں نو تو مار رہی ہیں, بندے نو بھی تو مار کے کھا جانا, رکش بن گیا تم, تیرے اندر کوئی گیان کی گل کیویں پوے, کیونکہ جتھے ساتھ سنگتی سارے ڈبے بھرے ہون اتھے باہرلی وستو کدہ پی سکتی, مارے کہندے وستو اندر وست سماوے دوجی ہووے پاس, کڑے وچ پانی کڈو گے تے دودھ پاؤ گے نا, جے پہلا ہی بھریا پیا کڑا زہر نال امرت کتھوں پاؤ گے, مارے کہندے رس سوئنا رس روپا کامن رس پرمل کی واس, رس گھوڑے رس سیجا مندر رس میٹھا رس ماس, اتنے رس شریر کے انے تے سواد بندے نے جیڑے نے ہاتھاں وچ چھاپ پائیاں نے سونے دیاں چاندی دیاں, رس سوئنا رس روپا استری دا رس گڈیاں دا رس گھوڑیاں دا رس تے پھر کپڑیاں دا رس محلاں دا رس تے او اتنا رس اُدھے وچ ماس دا شراب دا بھی رس جیب دا سارے جیب دے سارے سواد, تے پھر مارے کہندے نام کتھے بسے گا, نام جپن والے نو تے بیراگی تے تیاگی بننا پیندا, ہے راجن جے بھائی تو ساڈا اپدیش سننا تا پہلا یہ راکشاں والی خوراک کھانی چھڈ دے, پرتم تے جو عام کو کھانا پہلا ماس کھانا چھڈ,
سمرو بور نام سکھ پائے دوے لوکن جو ہوت جائے,
ماس کھانا چھڈے گا راکشاں والی برتی کٹے گی, شانت میں برتی ہوگی گی, تے پھر تو واہے گرو واہے گرو واہے گرو واہے گرو جپے, جو جو نام جپے گا اندر ٹھنڈ پائے گی, تیرے اے جڑی نام دی کمائی ہے دونوں جہان جو تیرے کم آوے گی, جے مات پتا ست میت نہ پائی من اوہا نام تیرا سنگ سائی, اس رستے دے وچ نام نے پھر کم آنا, اتھے انہاں چیزاں نے جڑیاں توں کھا پی رہے ہیں انہاں نے نہیں کم آنا, بلکہ انہاں نے تا الٹا گیڑا دینا, اج جنہاں نوں توں کھا رہے ہیں کل نوں تینوں کھان گے, سدنے کسائی نوں گیان کتھوں ہویا سی, جدو راجے نے ماس منگیا انہیں کیا پائیا ماس کسائی نوں تو بھیج دے, ادھر ماس وک چکا سیگا, وہ اگلے دن جڑا سیگا کوئی کالسی کا دن سیگا, انہیں آخیا اس دن کوئی کھاندا نہیں, بکرا چٹکاواں گا سارا بکرا بےکار جانا, پائیا پیچھے بکرا راجے نوں نام ہی نہیں کرنی, انہیں آخیا چلو جیوندے بکرے پچھوں پائیا وڈ لینا, جدو وہ چھری چک کے جیوندے بکرے نوں لگا مارن وہ بکرا ہس پیا, بکرا ہسیا وہ کہندا تینوں کی ہو گیا, کہندا ہونا کی ہے ہویا تو تینوں ہی ہے کچھ, پہلا تو حساب ہور سی ہوں نواں شروع کرن لگا, وہ کہندا پہلا کی سی, کہندا پہلا یہ سی ایک جنم تم وڈدا سی دوجے جنم میں تینوں وڈدا سی, کروڑا سال تو کام چلے آ رہا سی, ہوں جڑا تم اج نویں بھاجی پڑھن لگا ہوں پائی آ کے تم کٹے گا, اگلے سال اگلے جنم میں کڈاں گا, پھر تم پھر کٹے گا پھر میں کڈاں گا, یہ کام تھا کرما دے جس بندھن نے, یہ تو بڑا اوکھا کام ہے, تو یہ کرما دے بندھن دا بھائی صرف واحگرو دا نام جپن نہ چھڑ دے ادا کرم دا بندھن نہیں کٹیا جاندا, جیو کا بندھن کرم بیاپ ہے, تو نام جپ پائی تیرا بندھن کٹیا جائے گا,
چرن کال پا تم کل مائی پیو پرہلاد جپیو مکتائی,
مہاراج کہندے تیری راکشاں دی کل ہے نا, تو راکشس ہے تہاڈی کل دے وچ سب جگ دے وچ بڑے سال ہو گئے لکھاں سال ہو گئے, تہاڈی کل دے وچ ایک مہاپرش ہویا پرہلاد بھگت, ہر ہر ناکش دینت دے کلر کبل بھگت پرہلاد, کلر دے وچ کبل دا پھل کھڑیا, راکش دے گھر مہاپرش پرمیشر دے بھگت پرہلاد بھگت لینو اوتار, پرماتما دا ہی اوتار سی ہوگی کیونکہ بھگت تے رب ایک ہی ہوندے, رام سنت میں بھید کشنا ہے, وہ بھگتی روپ دھارن کر کے آیا, وہ رکشا لی بھگوان نر سنگھ روپ دھارن کر کے آیا, رناکش نو ماریا, تہاڈی کل دے وچ پائی پہلا بھی راکشاں دی کل چ بھگت ہوئے نے, یہ بھی راکشاں دی کل چ بھگت نہیں ہوئے, راکشاں دی کل چ بھی بھگت بڑے ہوئے, پرہلاد بھگت ماں بھگت ہویا پرماتما دا, کہنے بھگتاں سب تو پہلا دھرو جی کا نام آ, ਤੇ ਦੂਜੇ ਨੰਬਰ ਤੇ ਪ੍ਰਹਲਾਦ ਜੀ ਦਾ ਨਾਮ, ਔਰ ਜਨਮ ਸਾਖੀ ਚ ਵੀ ਏਦਾਂ ਹੀ ਲਿਖਿਆ ਵੀ ਜਦੋਂ ਮਹਾਰਾਜ ਸੱਚਖੰਡ ਗਏ ਸਭ ਤੋਂ ਉੱਪਰ ਸੱਚਖੰਡ ਤੇ ਉਸ ਤੋਂ ਦੂਜੇ ਨੰਬਰ ਤੇ ਧਰੂ ਤੇ ਤੀਜੇ ਤੇ ਪ੍ਰਹਲਾਦ ਜੀ ਦਾ ਆਸਣ ਹੈ, ਉੱਤੇ ਅਕਾਲ ਪੁਰਖ ਦੇ ਬੂਹੇ ਤੇ ਬੈਠੇ ਨੇ, ਉੱਥੇ ਦਰਬਾਰ ਸੋਭਾ ਪਾ ਰਹੇ ਨੇ ਪਰਮੇਸ਼ਰ ਦੇ ਭਗਤ। ਤੁਹਾਡੀ ਕੁਲ ਦੇ ਵਿੱਚ ਪ੍ਰਹਲਾਦ ਭਗਤ ਹੋਇਆ ਹੈ।
ਦੁਆ ਲੋਕਨ ਮੈਂ ਤਾਂ ਕੀ ਰਾਖੀ ਚਲੀ ਜਾਤ ਅਜੋ ਲੋ ਸਾਖੇ।
ਸਤਿਗੁਰੂ ਕਹਿੰਦੇ ਦੇਖੋ ਪ੍ਰਹਲਾਦ ਭਗਤ ਨੇ ਮਹਾਰਾਜ ਦੀ ਭਗਤੀ ਕੀਤੀ ਰਾਖਸ਼ ਹੋ ਕੇ, ਪਰਮੇਸ਼ਰ ਨੇ ਇਹ ਨੀ ਦੇਖਿਆ ਵੀ ਰਾਖਸ਼ਾਂ ਦਾ ਬੱਚਾ ਤਾਂ ਇਹਦੀ ਲਾਜ ਨੀ ਰੱਖਣੀ, ਉਹਦੇ ਵਾਸਤੇ ਤਾਂ ਰਾਖਸ਼ ਵੀ ਉਹੋ ਜਿਹੇ, ਦੇਵਤੇ ਵੀ ਉਹੋ ਜਿਹੇ, ਉਹਦੇ ਪੁੱਤਰ ਨੇ ਸਾਰੇ, ਸਾਰੀ ਦੁਨੀਆਂ ਹੀ ਉਹਦੀ ਹੈ, ਦੇਵਤੇ ਵੀ ਉਨੇ ਹੀ ਪਿਆਰੇ, ਰਾਖਸ਼ ਵੀ ਉਨੇ ਹੀ ਪਿਆਰੇ। ਭਗਤੀ ਕੋਈ ਕਰ ਲਵੇ, ਦੋਵਾਂ ਲੋਕਾਂ ਵਿੱਚ ਪ੍ਰਹਲਾਦ ਭਗਤ ਦੀ ਮਹਾਰਾਜ ਨੇ ਰੱਖੀ, ਇੱਥੇ ਵੀ ਲਾਜ ਰੱਖੀ, ਦਰਗਾਹ ਵਿੱਚ ਵੀ ਉਹਦਾ ਸਤਿਕਾਰ ਹੋਇਆ। ਹਾਂਜੀ,
ਹਰ ਨਾਖਸ਼ ਪਿਤ ਬਹੁ ਦੁਖ ਦੀਨੋ ਤਦ ਪੇ ਨਾਮ ਕੋ ਤਜਨ ਨਾ ਕੀਨੋ।
ਪਿਓ ਨੇ ਕਿੰਨੇ ਦੁੱਖ ਦਿੱਤੇ, ਰਣਾਕਸ਼ ਨੇ ਜਲ ਅਗਨੀ ਵਿੱਚ ਕੱਤਿਆ, ਜਲੇ ਨਾ ਡੋਬੇ ਗੁਰ ਪ੍ਰਸਾਦ, ਅੱਗ ਚ ਸਾੜਨ ਦੀ ਕੋਸ਼ਿਸ਼ ਕੀਤੀ, ਪਾਣੀ ਚ ਡੋਬਣ ਦੀ, ਬੜੇ ਬੜੇ ਦੁੱਖ ਦਿੱਤੇ, ਪਰ ਉਹਨੇ ਨਾਮ ਦਾ ਸਹਾਰਾ ਨਹੀਂ ਛੱਡਿਆ। ਤੁਹਾਡੀ ਕੁਲ ਵਿੱਚ ਸੀ ਦੇਵਲੂਤ, ਤੂੰ ਵੀ ਰਾਖਸ਼ ਹੈ, ਤੇ ਭਗਤ ਪ੍ਰਹਲਾਦ ਵੀ ਤੁਹਾਡੇ ਵਡੇਰਿਆਂ ਵਿੱਚੋਂ ਹੀ ਸੀ।
ਪ੍ਰਭ ਕੀ ਭਗਤ ਕਰੋ ਮਨ ਲਾਏ, ਦੇਖੋ ਪਵੀਕਨ ਹੈ ਅਬ ਤਾਈ।
ਮਹਾਰਾਜ ਕਹਿੰਦੇ ਪਰਮੇਸ਼ਰ ਦੀ ਭਗਤੀ ਕਰੋ, ਅਮਰ ਹੋ ਜਾਓਗੇ। ਭਵਿਸ਼ਣ ਅਮਰ ਹੋ ਗਿਆ, ਅੱਜ ਵੀ ਹੈ ਭਵਿਸ਼ਣ ਜਿਹੜਾ, ਉਹ ਅੱਜ ਵੀ ਜਿਉਂਦਾ, ਪ੍ਰਹਲਾਦ ਜੀ ਵੀ ਅੱਜ ਵੀ ਜਿਉਂਦੇ ਹੈ। ਭਗਤ ਭਗਤੀ ਕੀਤੀ ਭਵਿਸ਼ਣ ਨੇ ਮਹਾਰਾਜ ਰਾਮ ਚੰਦਰ ਜੀ ਦੀ, ਉਹਨਾਂ ਨੇ ਭਗਵਾਨ ਦੀ ਖੇਡ ਨੂੰ ਸਮਝ ਲਿਆ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਭਵਿਸ਼ਣ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ, ਆਖੋ ਸਤਨਾਮ ਸ੍ਰੀ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਕਹਿੰਦੇ ਰਾਮ ਚੰਦ ਮਾਰਿਓ ਇਹ ਰਾਵਣ, ਰਾਮ ਚੰਦ ਜੀ ਨੇ ਰਾਵਣ ਨੂੰ ਮਾਰਿਆ, ਰਾਮ ਚੰਦ ਮਾਰਿਓ ਇਹ ਰਾਵਣ, ਰਾਵਣ ਮਾਰਿਆ, ਪਰ ਭੇਦ ਕਿੱਥੋਂ ਲਿਆ, ਭੇਦ ਭਵਿਖਣ ਗੁਰਮੁਖ ਪਰਚਾਇਣ, ਗੁਰਮੁਖ ਨੇ ਦੱਸਿਆ ਮਹਾਰਾਜ ਦੀ ਇੱਥੇ ਧੁਨੀ ਦੇ ਵਿੱਚ ਕੁੰਡ ਹੈ ਅੰਮ੍ਰਿਤ ਦਾ, ਉੱਥੇ ਤੀਰ ਮਾਰੋ, ਸਿਰ ਵੱਡਿਆ ਨਹੀਂ ਮਰਨਾ ਇਹਨੇ। ਫਿਰ ਮਹਾਰਾਜ ਰਾਮ ਚੰਦਰ ਜੀ ਨੇ ਗੁਰਮੁਖ ਤੋਂ ਭੇਦ ਲੈ ਕੇ ਮਾਰ ਦਿੱਤਾ ਉਹਨੂੰ। ਰਾਵਣ ਨੂੰ ਮਾਰਨ ਤੋਂ ਬਾਅਦ ਲੰਕਾ ਦਾ ਰਾਜ ਭਵਿਸ਼ਣ ਨੂੰ ਦਿੱਤਾ, ਅਜੇ ਤੱਕ ਭਵਿਸ਼ਣ ਲੰਕਾ ਦਾ ਰਾਜਾ ਹੈ। ਗੁਪਤ ਮੰਡਲ ਦੇ ਜਿਹੜੇ ਜਗਿਆ ਸਾਧਕ ਹਨ ਉਹਨਾਂ ਨੂੰ ਦਰਸ਼ਨ ਹੁੰਦੇ ਹਨ, ਇਹ ਵੀ ਸਾਖੀ ਆਉਂਦੀ ਗੁਰੂ ਨਾਨਕ ਦੇਵ ਜੀ ਭਵਿਸ਼ਣ ਨੂੰ ਮਿਲੇ ਜਾ ਕੇ। ਮਹਾਰਾਜ ਕਹਿੰਦੇ ਅਜੇ ਤੱਕ ਜਿਉਂਦਾ, ਮਰਿਆ ਨਹੀਂ ਉਹ, ਕਿਉਂਕਿ ਉਹ ਅਮਰ ਹੋ ਗਿਆ। ਅਮਰ ਮੰਡਲ ਦੇ ਵਿੱਚ ਜਿਹੜੇ ਚਲੇ ਜਾਂਦੇ ਅਮਰ ਹੋ ਜਾਂਦੇ, ਬੇਅੰਤ ਸ਼ਕਤੀਆਂ ਐਸੀਆਂ ਅਮਰ ਹੀ ਹੋ ਗਈਆਂ। ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਹ ਸਾਰੇ ਸ਼ਹੀਦ ਸਿੰਘ 96 ਕਰੋੜ ਜਿਹੜੇ ਨੇ ਅਮਰ ਹੋ ਗਏ। ਖਾਲਸਾ ਜਿਹੜਾ ਮਹਾਰਾਜ ਦੇ ਨਾਲ, ਅੱਜ ਵੀ ਉਦਾਂ ਹੀ ਸ਼ਹੀਦ ਸਿੰਘ ਉਦਾਂ ਹੀ ਨੇ, ਉਹ ਕਿਤੇ ਗਏ ਥੋੜਾ ਨੇ। ਉਹ ਗੁਰੂ ਸਾਹਿਬ ਦਸੇ ਪਾਤਸ਼ਾਹੀਆਂ ਵੀ ਹਾਜ਼ਰ ਨਾਜ਼ਰ ਨੇ, ਭਗਤ ਵੀ ਜਿੰਨੇ ਨੇ, ਕਬੀਰ, ਰਵਿਦਾਸ, ਨਾਮਦੇਵ, ਇਹ ਵੀ ਸਾਰੇ ਜਿਉਂਦੇ ਨੇ। ਤੋ ਮਹਾਰਾਜ ਕਹਿੰਦੇ ਦੇਖੋ ਰਾਖਸ਼ਾਂ ਦੀ ਕੁਲ ਵਿੱਚੋਂ ਭਵਿਸ਼ਣ ਰਾਖਸ਼ਾਂ ਦਾ ਹੀ ਸੀ ਨਾ, ਰਾਵਣ ਦਾ ਭਰਾ ਜੋ ਸੀਗਾ, ਪਰ ਨਾਮ ਜਪ ਕੇ ਅਮਰ ਹੋ ਗਿਆ।
ਦੇਖੋ ਭਰਾ ਤੋ ਜਗ ਰਾਵਣ, ਅਨਿਉਸ ਰਾਮ ਚੰਦ ਜਸ ਪਾਵਨ।
ਉਹਦਾ ਭਰਾ ਚਾਰ ਵੇਦਾਂ ਦਾ ਗਿਆਨੀ ਸੀ, ਪਰ ਭਗਤ ਨਹੀਂ ਸੀ ਪਰਮੇਸ਼ਰ ਦਾ, ਰਾਵਣ। ਰਾਮ ਚੰਦਰ ਜੀ ਮਹਾਰਾਜ ਨੇ ਮਾਰਿਆ ਉਸਨੂੰ ਮੈਦਾਨੇ ਜੰਗ ਵਿੱਚ, ਤੇ ਜਸ ਖੱਟਿਆ।
ਆਪਣੇ ਭਗਤ ਬਬੀਕਨ ਜਾਨਾ, ਲੰਕ ਰਾਜ ਦੇ ਅਮਰ ਕਰਾਨਾ।
ਆਪਣਾ ਭਗਤ ਜਾਣ ਕੇ ਮਹਾਰਾਜ ਜੀ ਨੇ ਭਵਿਸ਼ਣ ਨੂੰ ਲੰਕਾ ਦਾ ਰਾਜ ਦਿੱਤਾ, ਬਹੁਤ ਵੱਡੀ ਪਦਵੀ ਦਿੱਤੀ, ਅਮਰ ਪਦਵੀ ਦਿੱਤੀ। ਕਹਿੰਦੇ ਤੂੰ ਮਰਨਾ ਨਹੀਂ, ਸਦਾ ਹੀ ਤੂੰ ਰਾਜ ਕਰੇਗਾ। ਇਹ ਰਾਮ ਚੰਦਰ ਜੀ ਵਰਦੇ, ਲੰਕੇਸ਼ ਕਿਹਾ ਸੀ ਨਾ ਜਦੋਂ ਪਹਿਲੀ ਵਾਰ ਰਾਵਣ ਨੇ ਲੱਤ ਮਾਰ ਦਿੱਤੀ ਸੀਗੀ ਭਵਿਸ਼ਣ ਨੂੰ, ਭਵਿਸ਼ਣ ਨੇ ਰਾਵਣ ਨੂੰ ਸਮਝਾਇਆ ਵੀ ਤੂੰ ਨਾ ਛੇੜਖਾਨੀ ਕਰ, ਸੀਤਾ ਵਾਪਸ ਕਰ ਦੇ। ਅੱਗੋਂ ਗੁੱਸੇ ਚ ਆ ਕੇ ਰਾਵਣ ਨੇ ਆਪਣੇ ਭਰਾ ਨੂੰ ਅਪਮਾਨਿਤ ਕੀਤਾ ਤੇ ਲੱਤ ਮਾਰੀ ਵੀ ਤੂੰ ਉਧਰ ਹੀ ਚਲਾ ਜਾ। ਉਹ ਵਿਚਾਰਾ ਦੁਖੀ ਹੋ ਕੇ ਮਹਾਰਾਜ ਰਾਮ ਚੰਦਰ ਜੀ ਕੋਲ ਜਦੋਂ ਆਇਆ ਨਾ, ਆਉਂਦੇ ਹੀ ਭਗਵਾਨ ਬੋਲੇ ਆਓ ਲੰਕੇਸ਼, ਲੰਕਾ ਦੇ ਸਵਾਮੀ ਆਓ। ਉੱਥੇ ਹੀ ਗੱਲ ਬਣ ਗਈ, ਵਚਨ ਨਾਲ ਹੀ ਕਲਾ ਵਰਤਾਤੀ। ਫਿਰ ਉਹ ਜਿਹੜਾ ਹੁਣ ਵਚਨ ਮਹਾਂਪੁਰਸ਼ਾਂ ਦੇ ਅਵਤਾਰਾਂ ਦੇ ਮੂੰਹ ਤੋਂ ਨਿਕਲਦਾ ਉਹ ਕਦੀ ਮਿਟ ਨਹੀਂ ਸਕਦਾ। ਸ੍ਰਿਸ਼ਟੀ ਬਦਲ ਸਕਦੀ ਹੈ ਸਭ ਕੁਛ, ਪਰ ਮਹਾਂਪੁਰਸ਼ਾਂ ਦਾ ਇੱਕ ਸਾਧ ਵਚਨ ਅਟਲਾਤਾ, ਅਟਲ ਵਚਨ, ਉਹ ਫਿਰ ਅਮਰ ਪਦਵੀ ਉਹਨੂੰ ਮਿਲ ਗਈ। ਤੋ ਅਜੇ ਤੱਕ ਰਾਜ ਮਹਾਰਾਜ ਕਹਿੰਦੇ ਕਰ ਰਿਹਾ ਹੈ।
ਦਿਨ ਕੀ ਵਿੱਚ ਦੇਖੋ ਬਿਦਨੀ ਕੀ, ਤੁਮ ਵੀ ਕਰੋ ਭਾਵਨਾ ਜੀ ਕੀ।
ਕਹਿੰਦੇ ਉਹਨਾਂ ਵੱਲ ਦੇਖ, ਉਹ ਵੀ ਤੁਹਾਡੀ ਕੁੱਲ ਚ ਰਾਕਸ਼ਾਂ ਦੀ ਕੁੱਲ ਚ ਹੋਏ ਨੇ, ਪਰ ਪ੍ਰਭੂ ਦੀ ਭਗਤੀ ਕਰਕੇ ਕਿੱਡੇ ਮਹਾਨ ਹੋ ਗਏ ਨੇ। ਜਾਤ ਪਾਤ ਦਾ ਕੋਈ ਸਵਾਲ ਨਹੀਂ ਸਾਧ ਸੰਗਤ ਜੀ, ਕਿਸੇ ਵੀ ਜਾਤੀ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਸਮਾਜ ਦਾ, ਕਿਸੇ ਦੇਸ਼ ਦਾ, ਕਿਸੇ ਘਰਾਣੇ ਦਾ ਬੰਦਾ ਵੀ ਪ੍ਰਭੂ ਦਾ ਭਗਤ ਹੋ ਕੇ ਮੁਕਤ ਹੋ ਸਕਦਾ, ਪਰਮੇਸ਼ਰ ਦੀ ਭਗਤੀ ਕਰਕੇ ਅਮਰ ਹੋ ਸਕਦਾ। ਕਰਕੇ ਤਾਂ ਦੇਖੋ। ਹਾਂਜੀ,
ਕੇ ਅਗ ਤੇ ਰਾਖਿਸ਼ ਤਨ ਪਾਏ, ਅਬ ਕੋ ਕਰਮ ਜੋ ਲਿਓ ਕਮਾਏ।
ਜਿਹੜਾ ਤੁਹਾਨੂੰ ਇਹ ਰਾਕਸ਼ਾਂ ਦਾ ਜਨਮ ਮਿਲਿਆ ਹੈ, ਇਹ ਵੀ ਕੋਈ ਪੂਰਵਲੇ ਪਾਪਾਂ ਕਰਕੇ ਮਿਲਿਆ ਹੈ, ਕਿਉਂਕਿ ਜਿਹੜਾ ਇਹ ਜੀਵਨ ਮਿਲਦਾ ਹੈ ਇਹ ਸਾਧ ਸੰਗਤ ਜੀ ਪਾਪਾਂ ਪੁੰਨਾਂ ਦਾ ਮਿਸ਼ਰਤ ਫਲ ਹੁੰਦਾ ਹੈ। ਸਾਨੂੰ ਪਰਮਾਤਮਾ ਵੱਲੋਂ ਕੁਦਰਤ ਦੀ ਨਿਯਮਾਵਲੀ ਅਨੁਸਾਰ ਇਹ ਕੰਮ ਚੱਲਦਾ ਰਹਿੰਦਾ, ਸਾਡੇ ਵੱਸ ਨਹੀਂ ਹੈ। ਉਹਨੇ ਆਪ ਇੱਕ ਸਿਸਟਮ ਬਣਾਇਆ ਹੋਇਆ, ਪਾਪਾਂ ਦਾ ਫਲ ਰਾਕਸ਼ਾਂ ਦੀ ਕੁਲ ਚ ਜਨਮ ਹੋ ਜਾਣਾ। ਪਰ ਹੁਣ ਬਚਣ ਦਾ ਮੌਕਾ ਹੈ, ਪਰ ਉਹ ਨਰਕ ਦੁੱਖ, ਤੁਸੀਂ ਦੁੱਖ ਭਾਗੋਗੇ, ਕੁਕਰਮ ਕਰੋਗੇ ਮਾੜੇ ਤਾਂ ਦੁਖੀ ਹੋਵੋਗੇ।
ਪਾਵੋ ਨਰਕ ਜਾਏ ਦੁੱਖ ਭਾਰੇ, ਤੇ ਤੇ ਕੋਈ ਨਾ ਸਕੈ ਉਬਾਰੇ।
ਉਹ ਜੇ ਤੁਸੀਂ ਨਰਕਾਂ ਵਿੱਚ ਜਾ ਕੇ ਪਾਓਗੇ ਤੇ ਫਿਰ ਤੁਹਾਨੂੰ ਉਸ ਕੱਢ ਨਹੀਂ ਕੋਈ ਸਕੇਗਾ, ਕੋਈ ਬਚਾ ਨਹੀਂ ਸਕੇਗਾ।
ਸਜੋ ਤਾਮਸੀ ਬ੍ਰਿਤੀ ਦੁਖਾਰੀ, ਕਰੋ ਭਗਤ ਕਰਤਾਰ ਸੁਖਾਰੇ।
ਤਾਮਸੀ ਬ੍ਰਿਤੀ ਛੱਡ ਦਿਓ, ਕਰਤਾਰ ਦੀ ਭਗਤੀ ਕਰੋ, ਮਹਾਰਾਜ ਅਕਾਲ ਪੁਰਖ ਦਾ ਨਾਮ ਜਪੋ, ਤੁਹਾਡਾ ਕਲਿਆਣ ਹੋਵੇਗਾ। ਇਹ ਸਿੱਖਿਆ ਮਹਾਰਾਜ ਜੀ ਰਾਕਸ਼ਾਂ ਨੂੰ ਦੇ ਰਹੇ ਨੇ ਤੇ ਉਹਨਾਂ ਦਾ ਉਧਾਰ ਕਰ ਰਹੇ ਨੇ। ਬੇਅੰਤ ਹੀ ਅੰਮ੍ਰਿਤਮਈ ਬਚਨ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀ ਬੇਨਤੀ ਹੈ ਕਿ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਕਲਾ ਵਾਲੇ, ਜਿਹੜੇ ਰੂਮੀ ਵਾਲਾ ਡੇਰਾ ਮਾਂ ਹਰਨਾਮ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦਾ ਸਥਾਨ ਹੈ, ਉੱਥੋਂ ਦੇ ਮਹੰਤ ਹਨ, ਤੇ ਨਾਲ ਆਪਣੇ ਕੁਟੀਆ ਵਾਲੇ ਬਾਬਾ